37
ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165
Roadmaster Truck Driving School. ਜੀ ਹਾਂ, ਤੁਸੀਂ ਠੀਕ ਸੁਣਿਆ। Roadmaster Truck Driving School ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ Roadmaster Truck Driving School ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913 Roadmaster Truck Driving School.
Asian Food Center ਦੀ ਸਾਰੀਆਂ ਹੀ ਲੋਕੇਸ਼ਨਸ ਤੇ 27 ਜੂਨ ਤੋਂ 7 ਜੁਲਾਈ ਤੱਕ ਲੱਗ ਚੁੱਕੀ ਹੈ ਕੈਨੇਡਾ ਡੇ ਸੇਲ। 20 ਪੌਂਡ ਸਵਰਨਾ ਹੋਲ ਵੀਟ ਆਟਾ 10.99, 2 ਪੌਂਡ ਵਾਗ ਬੱਕਰੀ ਟੀ 9.99, 10 ਪੌਂਡ ਇੰਡੀਆ ਗੇਟ ਰੋਜ਼ਾਨਾ ਰਾਈਸ 11.99, ਨਾਨਕ ਦੇਸੀ ਘਿਓ 25.99, 341 ਗ੍ਰਾਮ ਨਾਨਕ ਪਨੀਰ 4.99। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨਸ ਤੇ ਤੁਸੀਂ ਤਾਜ਼ੇ ਫਲ ਫਰੂਟ ਸਬਜ਼ੀਆਂ ਭਾਂਡੇ ਅਤੇ ਮਿਠਾਈਆਂ ਵੀ ਲੈ ਸਕਦੇ ਹੋ। ਏਸ਼ੀਅਨ ਫੂਡ ਸੈਂਟਰ, ਕਾਲ ਕਰ ਲਓ 416-740-3262.
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, Rajpal Brad.
HK Tire Center to cars and trucks pe brand new ya old tires le sakde ho.
BF Goodrich, Hancock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 6472954600 6472956400. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ।
ਹੋ ਗਿਆ ਨਾ ਹੈਰਾਨ?
ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ।
ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ
647-384-7300-8436।
ਮੱਥੇ ਤੇਰੇ ਅਕਲ ਦਾ ਦੀਵਾ ਜਗਦਾ ਨਹੀਂ, ਡਾਂਗਾਂ ਦੇ ਨਾਲ ਸੱਚ ਦਬਾਇਆ ਦਬਦਾ ਨਹੀਂ। ਮੱਥੇ ਤੇਰੇ ਅਕਲ ਦਾ ਦੀਵਾ ਜਗਦਾ ਨਹੀਂ, ਡਾਂਗਾਂ ਦੇ ਨਾਲ ਸੱਚ ਦਬਾਇਆ ਦਬਦਾ ਨਹੀਂ, ਜ਼ੋਰਾਵਰ ਬਸ ਧੱਕੇਸ਼ਾਹੀ ਕਰ ਸਕਦਾ, ਜ਼ੋਰਾਵਰ ਬਸ ਧੱਕੇਸ਼ਾਹੀ ਕਰ ਸਕਦਾ, ਮਾਰੂ ਥਲ ਵਿਚ ਠੰਡਾ ਚਸ਼ਮਾ ਵਗਦਾ ਨਹੀਂ, ਕਿ ਵਕਤ ਦਾ ਜੇ ਤੂੰ ਹਾਕਮ ਸੱਚ ਸਦੀਵੀ ਹਾਂ ਮੈਂ, ਵਕਤ ਦੇ ਬੀਤਿਆਂ ਤਾਂ ਪਤਾ ਵੀ ਲੱਗਦਾ ਨਹੀਂ, ਕਿ ਮਜ਼ਬੂਤੀ ਨਾਲ ਹੁਣ ਤੂੰ ਆਪਣੇ ਪੈਰ ਜਮਾ, ਮਜ਼ਬੂਤੀ ਨਾਲ ਹੁਣ ਤੂੰ ਆਪਣੇ ਪੈਰ ਜਮਾ, ਝੱਖੜ ਥੰਮ ਜਾਵੇਗਾ ਇੰਜ ਤਾਂ ਲੱਗਦਾ ਨਹੀਂ, ਕਿ ਲੋਕ ਸਿਆਣੇ ਹੋ ਗਏ ਵੇਲੇ ਬਚ ਸਕਦੇ, ਲੋਕ ਸਿਆਣੇ ਹੋ ਗਏ ਵੇਲੇ ਬਚ ਸਕਦੇ, ਤੌਬਾ ਕਰ ਲੈ ਸਾਧਾ ਕਹਿ ਹੁਣ ਠੱਗਦਾ ਨਹੀਂ, ਤੌਬਾ ਕਰ ਲੈ ਸਾਧਾ ਕਹਿ ਹੁਣ ਠੱਗਦਾ ਨਹੀਂ। ਕੁਲਵੰਤ ਸਿੰਘ ਜ਼ੀਰਾ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਜ਼ਾਰਾ ਪ੍ਰੋਗਰਾਮ ਆਪ ਸਭ ਦਾ ਨਿੱਘਾ ਸਵਾਗਤ, ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਜੂਨ ਮਹੀਨੇ ਦੀ 26 ਤਰੀਕ ਹੋ ਗਈ ਹੈ ਜੀ, ਦਿਨ ਹੈਗਾ ਜੀ ਬੁੱਧਵਾਰ, ਬਾਹਰਲਾ ਤਾਪਮਾਨ 28 ਡਿਗਰੀ ਹੈ ਜਦਕਿ 31 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਪਿਛਲੇ ਦਿਨਾਂ ਦੇ ਮੁਕਾਬਲਤਨ। ਅੱਜ ਮੌਸਮ ਥੋੜਾ ਜਿਹਾ ਖੁਸ਼ਗਵਾਰ ਹੈ। 2:45 ਸਟੂਡੀਓ ਦੀ ਘੜੀ ਤੇ ਹੋ ਚੁੱਕੇ ਨੇ। ਅੱਜ ਵੀ ਕਿਉਂਕਿ ਰੋਜ਼ ਹੀ ਜਦੋਂ ਗਰਮੀ ਜ਼ਿਆਦਾ ਹੁੰਦੀ ਆ ਤੇ ਗਰਜ ਚਮਕ ਦੇ ਨਾਲ ਛਿੱਟੇ ਜਿਹੜੇ ਆ ਜੀ ਉਹ ਰੋਜ਼ ਹੀ ਪੈ ਜਾਂਦੇ, ਵੈਸੇ ਤਾਂ ਵਧੀਆ ਗੱਲ ਆ, ਜਿਹੜੇ ਪਸ਼ੂ ਪੰਛੀ ਪ੍ਰਕਿਰਤੀ ਇਹ ਸਾਰੀ ਥੋੜੀ ਜਿਹੀ ਸੌਖ ਮਹਿਸੂਸ ਕਰਦੀ ਆ। ਸਰਵਜ ਜੀ ਦਾ ਧੰਨਵਾਦ ਜੀ, ਉਹ ਪਾਣੀ ਦਾ ਗਲਾਸ ਮੈਨੂੰ ਲਿਆ ਕੇ ਫੜਾ ਦਿੰਦੇ ਨੇ, ਬਹੁਤ ਬਹੁਤ ਮਿਹਰਬਾਨੀ। ਕਈ ਵਾਰੀ ਜਦੋਂ ਆਹ ਸੁੱਕੀ ਜਿਹੀ ਖੰਘ ਆਉਂਦੀ ਹੈ, ਦਰਅਸਲ ਜਦੋਂ ਬਲੱਡ ਪ੍ਰੈਸ਼ਰ ਦੀ ਗੋਲੀ ਤੁਹਾਨੂੰ ਨਿਰੰਤਰ ਖਾਣੀ ਪੈਂਦੀ ਨਾ ਤੇ ਉਹਦੇ ਸਾਈਡ ਇਫੈਕਟਸ ਨੇ, ਇੱਕ ਦੋ ਵਾਰੀ ਦਵਾਈਆਂ ਬਦਲ ਕੇ ਦੇਖੀਆਂ। ਇਹ ਮਨ ਚ ਇਹ ਸੋਚੀਦਾ ਕਿ ਖੰਘ ਖੁੰਘੇ ਤਾਂ ਸਰਜੂ, ਪਰ ਜੇ ਦਿਲ ਚ ਕੁਛ ਫਸ ਫੁਸ ਗਿਆ ਪ੍ਰੈਸ਼ਰ ਵੱਧ ਕੇ ਤੇ ਫਿਰ ਤੇ ਖੰਘ ਵੀ ਨਹੀਂ ਰਹਿਣੀ ਤੇ ਫਿਰ ਖੰਘਣ ਵਾਲਾ ਵੀ ਰਹਿਣਾ, ਇਸ ਕਰਕੇ ਦਵਾਈ ਖਾਈ ਚਲੋ। ਵੈਸੇ ਅੱਜ ਮੈਂ ਜਾਣਾ ਦਾਗਦਾਰ ਦੇ ਵੈਦ ਸਾਹਿਬ ਨੂੰ ਕਹਿਣਾ ਹੈ ਕਿ ਭਾਈ ਦਵਾਈ ਬਦਲ ਕੇ ਦੇਖੋ, ਸ਼ਾਇਦ ਮਾੜਾ ਮੋਟਾ ਕੋਈ ਸੂਤ ਆ ਜਾਏ। ਸੁੱਕੀ ਜੀ ਖੰਘ ਜਿਹੜੀ ਹੈ ਜੀ, ਦਰਅਸਲ ਅੱਜ ਕੱਲ੍ਹ ਫੁਹਾਰਾ ਵੀ ਬਹੁਤ ਆ ਕਿਉਂਕਿ ਮੌਸਮ ਜਿਹੜਾ ਜੀ ਉਹ ਐਤਕੀ ਸਿਆਲ ਵੀ ਸਾਰਾ ਜਿਹੜਾ ਜੀ ਬੜਾ ਗਿੱਲਾ ਸੁੱਕਾ ਜਿਹਾ ਲੰਘਿਆ ਤੇ ਐਤਕੀ ਵੀ ਜਿਹੜਾ ਜੀ ਉਹ ਮੌਸਮ ਬੜਾ ਹੋਰ ਹਿਸਾਬ ਦਾ, ਜੋ ਕੁਝ ਆਪਾਂ ਇੱਧਰ ਵੈਨਕੂਵਰ ਵਾਲੀ ਸਾਈਡ ਤੇ ਜਾਂ ਫਿਰ BC ਚ ਜਾਂ ਫਿਰ ਇਹ ਕਹਿ ਲਈਏ ਕੈਨੇਡਾ ਵੈਸਟ ਵਾਲੇ ਪਾਸੇ ਮਾਹੌਲ ਦੇਖਦੇ ਹੁੰਦੇ ਸੀ ਮੌਸਮ ਦਾ, ਉਹੋ ਜਿਹਾ ਮਾਹੌਲ ਜਿਹੜਾ ਜੀ ਰੱਬ ਕਰੇ ਭਲਾ ਆਪਣੇ ਇਸ ਸੂਬੇ ਦੇ ਵਿਚ ਵੀ ਨਿਰੰਤਰ ਚੱਲ ਰਿਹਾ। ਅੱਜ ਤਕਾਲਾਂ ਨੂੰ ਫਿਰ ਬੱਦਲ ਆਪਸ ਵਿਚ ਭੜਨਗੇ ਜੀ, ਜਦੋਂ ਫਿਰ ਇਕ ਦੂਜੇ ਨਾਲ ਟਕਰਾਉਂਦੇ ਨੇ ਤੇ ਫਿਰ ਬਿਜਲੀ ਲਿਸ਼ਕਦੀ ਆ ਤੇ ਫਿਰ ਜਾਂ ਤੇ ਟਕਰਾ ਕੇ ਚੋਚ ਆ ਜਾਂਦੇ ਨੇ ਤੇ ਜਾਂ ਫਿਰ ਗੁੱਸੇ ਦੇ ਵਿਚ ਰੋਣਾ ਨਿਕਲ ਜਾਂਦਾ ਤੇ ਪਾਣੀ ਸਾਰਾ ਇੱਕ ਕੁਰ ਜਾਂਦਾ। ਸੋ ਈਵਨਿੰਗ ਜਿਹੜੀ ਹੈ ਜੀ ਅੱਜ ਵੀ ਮੀਂਹ ਪੈਣਾ, ਰਾਤ ਨੂੰ ਤਾਪਮਾਨ 14 ਡਿਗਰੀ ਹੋਵੇਗਾ, ਕੱਲ ਦੀ ਸਵੇਰ ਜਿਹੜੀ ਹੈ ਜੀ ਉਹ 18 ਡਿਗਰੀ ਤੇ ਕੱਲ ਬਾਅਦ ਦੁਪਹਿਰ ਤਾਪਮਾਨ ਜਿਹੜਾ ਜੀ ਉਹ 21 ਡਿਗਰੀ ਰਹਿਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਜ਼ਾਹਿਰ ਕੀਤੀ ਗਈ ਹੈ। ਇਸੇ ਢੰਗ ਦੇ ਨਾਲ ਜਿਹੜਾ ਤਾਪਮਾਨ ਜੀ ਰੱਬ ਤੜਾ ਕਰੇ ਭਲਾ, ਕੱਲ ਨੂੰ ਉਹ 21-22 ਡਿਗਰੀ, ਸ਼ੁੱਕਰਵਾਰ ਨੂੰ ਵੀ ਇੰਨਾ ਕੀ ਹੈ ਜੀ 23 ਡਿਗਰੀ, ਇਹ ਦੋਨੇ ਦਿਨ ਧੁੱਪ ਪੂਰੀ ਖੜਖੜਾ ਕੇ ਹੱਸੂ। ਸਨਿਚਰਵਾਰ ਨੂੰ 65% ਚਾਂਸਿਸ ਨੇ ਜੀ ਮੀਂਹ ਦੇ, ਬਦਲਵਾਈ ਰਹਿਣੀ ਹੈ ਤੇ 25 ਡਿਗਰੀ ਤਾਪਮਾਨ ਹੋਣਾ। ਐਤਵਾਰ ਨੂੰ 24 ਡਿਗਰੀ ਤਾਪਮਾਨ ਹੋਣਾ, ਸੋਮਵਾਰ ਨੂੰ ਵੀ 24 ਡਿਗਰੀ, ਮੰਗਲਵਾਰ ਵੀ 24 ਡਿਗਰੀ, ਬੁੱਧਵਾਰ ਵੀ 27 ਡਿਗਰੀ, ਫਿਰ ਵੀਰਵਾਰ 25 ਡਿਗਰੀ ਤੇ ਸ਼ੁੱਕਰਵਾਰ 26 ਡਿਗਰੀ। ਭਾਵ ਕਿ ਉਹ ਜਿਹੜਾ 40-45 ਵਾਲੇ ਦੋ ਹਫ਼ਤੇ ਸੀ ਨਾ ਉਹ ਹਾਲ ਦੀ ਘੜੀ ਤੇ ਗਿਆ ਨਿਕਲ ਤੇ ਬਾਕੀ ਦੇਖਦੇ ਕੀ ਬਣਦਾ। ਤੇ ਜਿਹੜਾ ਮੀਂਹ ਦਾ ਕੰਮ ਹੁੰਦਾ ਇਹ ਸੌਣ ਭਾਦੋਂ ਦੇ ਸਰਾਟਿਆਂ ਵਾਲਾ ਕੰਮ ਹੁੰਦਾ ਤੇ ਬੰਨੇ ਨਾਲ ਬੰਨਾ ਛੱਡ ਜਾਂਦਾ ਹੁੰਦਾ। ਕਈ ਇਲਾਕਿਆਂ 'ਚ ਮੀਂਹ ਪੈ ਸਕਦਾ ਤੇ ਕਈਆਂ ਦੇ ਵਿੱਚ ਕੰਮ ਸੁੱਕਾ ਰਹਿ ਸਕਦਾ। ਆ ਜੂਨ ਦੀ ਅੱਜ 26 ਤਰੀਕ ਹੋ ਗਈ ਆ ਤੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਤੁਹਾਡੇ ਬੱਚਿਆਂ ਦੀਆਂ ਗ੍ਰੈਜੂਏਸ਼ਨਸ ਹੋਣਗੀਆਂ ਜੀ, ਚਾਹੇ ਛੋਟੇ ਸਕੂਲਾਂ 'ਚ ਪੜ੍ਹਦੇ ਨੇ ਚਾਹੇ ਵੱਡੇ ਸਕੂਲਾਂ 'ਚ ਪੜ੍ਹਦੇ ਨੇ। ਕਈਆਂ ਨੂੰ ਛੁੱਟੀਆਂ ਹੋ ਚੁੱਕੀਆਂ ਹੋਣਗੀਆਂ, ਕਈਆਂ ਦਾ ਅੱਜ ਆਖਰੀ ਦਿਨ ਹੋਵੇਗਾ ਤੇ ਕਈਆਂ ਦਾ ਕੱਲ੍ਹ ਨੂੰ। ਸਾਰੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ, ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਰਿਪੋਰਟ ਕਾਰਡ ਜਿਹੜੇ ਆ ਜੀ ਉਹ ਤੁਹਾਡੇ ਘਰਾਂ ਦੇ ਵਿੱਚ ਆ ਜਾਣੇ ਨੇ ਜੀ। ਅੱਜ ਕੱਲ੍ਹ ਈਮੇਲ ਦੇ ਜ਼ਰੀਏ ਤੁਹਾਡੇ ਕੋਲ ਪਹੁੰਚ ਜਾਇਆ ਕਰਦੇ ਨੇ ਤੇ ਬੱਚੇ ਦੇ ਨੰਬਰ ਜਿੰਨੇ ਮਰਜ਼ੀ ਆਏ ਹੋਣ ਬੱਚੇ ਨੂੰ ਸ਼ਾਬਾਸ਼ੀ ਜ਼ਰੂਰ ਦਿਓ, ਬੱਚੇ ਨੂੰ ਐਪਰੀਸ਼ੀਏਟ ਜ਼ਰੂਰ ਕਰੋ। ਜੇ ਤੁਹਾਡੀ ਐਕਸਪੈਕਟੇਸ਼ਨ ਤੋਂ ਕੁਝ ਘੱਟ ਆਇਆ ਲੱਗਦਾ ਤੇ ਬੱਚੇ ਨੂੰ ਉਲਾਂਭਾ ਨਹੀਂ ਦੇਣਾ, ਟਾਂਚ ਨਹੀਂ ਕਰਨੀ, ਇਹ ਨਹੀਂ ਕਹਿਣਾ ਵੀ ਫਲਾਨੇ ਦੇ ਆ ਗਏ ਤੇ ਫਲਾਨੇ ਦੇ ਤੇਰੇ ਕਿਉਂ ਨਹੀਂ ਆਏ। ਐਪਰੀਸ਼ੀਏਟ ਕਰੋ ਕਿ ਬਹੁਤ ਵਧੀਆ ਤੁਸੀਂ ਮਿਹਨਤ ਕੀਤੀ ਆ ਤੇ ਕੋਈ ਨਹੀਂ ਅਗਲੀ ਵਾਰ ਹੋਰ ਮਿਹਨਤ ਕਰਿਓ, ਇਦੋਂ ਵੀ ਵਧੀਆ। ਬੱਚੇ ਨੂੰ ਟ੍ਰੀਟ ਜ਼ਰੂਰ ਕਰਿਓ, ਉਹਨੂੰ ਪੁੱਛੋ ਕਿ ਭਾਈ ਕੁਛ ਖਾਣਾ ਜਾਂ ਕੁਛ ਲੈਣਾ, ਉਹਦੀ ਪਸੰਦੀਦਾ ਚੀਜ਼ ਜਿਹੜੀ ਉਹ ਜ਼ਰੂਰ ਲੈ ਕੇ ਦਿਓ। ਕਿਉਂਕਿ ਜਿਹੜੇ ਆਪਣੇ ਦੌਰ ਸੀ ਨਾ ਉਹ ਦੌਰ ਅਲੱਗ ਸਨ। ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਹੋਣੀ ਹੈ, ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਬਹੁਤਾਤ ਬਹੁ ਗਿਣਤੀ ਬੱਚਿਆਂ ਦੇ ਜਿਹੜੇ ਨੰਬਰ ਨੇ ਉਹ ਕੱਲ ਹੋ ਕੇ ਆਪਾਂ ਜੇ ਥੱਲੇ ਘੱਟੋ ਘੱਟ ਸ਼ੁਰੂ ਕਰ ਲਈਏ ਵੀ 70%, 75%, 80%, 84-85 ਜਾਂ ਫਿਰ ਅਬਵ 90-95-96-97% ਤੱਕ ਆ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਬੱਚੇ ਜਿਹੜੇ ਨੇ ਜੀ ਉਹ ਟੈਲੈਂਟ ਹੈ, ਇੰਟੈਲੀਜੈਂਟ ਹੈਗੇ ਨੇ। ਹੁਣ ਆਪਾਂ ਆਪਣਾ ਵੇਲਾ ਚਿੱਤੇ ਕਰੀਏ, ਸਾਡੇ ਜਦੋਂ ਕਿਤੇ 40-45-50-55% ਜਾਂ 60% ਤੱਕ ਆ ਜਾਂਦੇ ਸੀ ਨਾ ਤੇ ਆਪਾਂ ਪੁੱਠੀਆਂ ਛਾਲਾਂ ਮਾਰਦੀਆਂ ਸੀ। ਜਿਹੜੇ ਆਪਣੇ ਸਰਟੀਫਿਕੇਟ ਹੁੰਦੇ ਸੀ ਨਾ, ਜਿਹੜੇ ਖਾਸ ਕਰਕੇ ਬੋਰਡ ਦੀਆਂ ਜਮਾਤਾਂ ਚਾਹੇ ਉਹ 8ਵੀਂ ਸੀ ਤੇ ਚਾਹੇ ਉਹ 10ਵੀਂ ਸੀ, ਉਹਦੇ ਉੱਪਰ ਇਹ ਕੁਛ ਲਿਖਿਆ ਹੁੰਦਾ ਸੀ ਕਿ ਫਲਾਨਾ ਸਿੰਘ ਸਨ ਆਫ ਫਲਾਨਾ ਸਿੰਘ ਇਸ ਜਮਾਤ ਨੂੰ ਪਹਿਲੇ ਦਰਜੇ ਜਾਂ ਦੂਜੇ ਦਰਜੇ ਜਾਂ ਤੀਜੇ ਦਰਜੇ ਦੇ ਵਿੱਚ ਪਾਸ ਕੀਤਾ। ਤੇ ਉਹ ਤੋਂ ਬਾਅਦ ਹੁੰਦਾ ਸੀਗਾ ਜੀ ਜਿਹੜਾ ਤੁਹਾਡਾ ਰਿਪੋਰਟ ਕਾਰਡ ਕਹਿ ਲਓ ਜਾਂ ਫਿਰ ਮਾਰਕਸ਼ੀਟ ਕਹਿ ਲਓ, ਤੇ ਉਸ ਮਾਰਕਸ਼ੀਟ ਦੇ ਵਿੱਚ ਚਾਹੇ ਉਹ ਸਮਾਜਿਕ ਸਿੱਖਿਆ ਹੁੰਦੀ ਸੀ, ਚਾਹੇ ਉਹ ਇਤਿਹਾਸ ਹੁੰਦਾ ਸੀ, ਚਾਹੇ ਰਾਜਨੀਤੀ ਸ਼ਾਸਤਰ ਹੁੰਦਾ ਸੀ, ਚਾਹੇ ਅੰਗਰੇਜ਼ੀ ਹੁੰਦੀ ਸੀ, ਚਾਹੇ ਹਿਸਾਬ ਹੁੰਦਾ ਸੀ, ਕਿਸੇ ਨੇ ਡਰਾਇੰਗ ਰੱਖੀ ਹੁੰਦੀ ਸੀ ਜੇ ਆਪਾਂ 10ਵੀਂ ਤੱਕ ਦੀ ਗੱਲ ਕਰੀਏ, ਤੇ ਉਹਦੇ ਵਿੱਚ ਨੰਬਰ ਜਿਹੜੇ ਜੀ ਮੈਨੂੰ ਯਾਦ ਆ ਮੇਰੇ ਹਿੰਦੀ ਦੇ ਵਿੱਚੋਂ ਸਭ ਤੋਂ ਵੱਧ ਨੰਬਰ 66% 10ਵੀਂ ਦੇ ਵਿੱਚ ਸੀ, 66%, ਤੇ ਅੰਗਰੇਜ਼ੀ ਦੇ ਵਿੱਚ ਤੁਹਾਨੂੰ ਪਤਾ ਹੀ ਹਾਲਾਤ ਕੀ ਹੁੰਦੇ, 38-40 ਮੈਂ ਕਿਹਾ ਸ਼ਾਇਦ ਮੇਰੇ 44% ਸੀ ਅੰਗਰੇਜ਼ੀ ਦੇ ਵਿੱਚੋਂ, ਤੇ ਮੈਂ ਖੇਤੀਬਾੜੀ ਵੀ ਹੁੰਦਾ ਸੀ ਉਹਦੇ ਵਿੱਚ, ਹਾਈਜੀਨ ਵੀ ਹੁੰਦਾ ਸੀ, ਹਾਂਜੀ ਪੋਲੀਟੀਕਲ ਸਾਇੰਸ ਦੇ ਵਿੱਚੋਂ ਨੰਬਰ ਮੇਰੇ ਹਮੇਸ਼ਾ ਠੀਕ ਰਹਿੰਦੇ ਸੀਗੇ, ਹਿਸਟਰੀ ਦੇ ਵਿੱਚੋਂ ਵੀ। ਇਹਦੇ ਬੀ ਏ ਲੰਘੀ ਤੇ ਮੁੜ ਕੇ ਮੈਂ ਪੋਲੀਟੀਕਲ ਸਾਇੰਸ ਦੇ ਵਿੱਚ ਮਾਸਟਰ ਕਰਨਾ ਚਾਹੁੰਦਾ ਸੀ, ਉੱਥੇ ਮੈਨੂੰ ਸੀਟ ਨਹੀਂ ਮਿਲੀ ਤੇ ਮੈਂ ਫਿਰ ਹਿਸਟਰੀ ਦੇ ਵਿੱਚ ਕਰ ਲਈ। ਗੱਲ ਕੀ ਕਿ ਉਦੋਂ ਨੰਬਰਾਂ ਦੀ ਪ੍ਰਤੀਸ਼ਤ ਜਿਹੜੀ ਸੀ ਉਹ ਘੱਟ ਸੀ, ਆਪਣੇ ਇੱਥੇ ਨਹੀਂ ਜੇ ਆਪਾਂ ਉੱਥੇ ਵੀ ਗੱਲ ਕਰੀਏ ਨਾ, ਉੱਥੇ ਵੀ ਜਿਹੜੇ ਬਹੁਤੇ ਬੱਚਿਆਂ ਦੇ ਨੰਬਰ ਜਿਹੜੇ ਆ ਉਹ 85-90-95-97 ਇੰਨੀ ਹੁੰਦੀ ਆ। ਉਹਦੇ ਵਿੱਚ ਚਾਹੇ ਐਜੂਕੇਸ਼ਨ ਸਿਸਟਮ ਦੇ ਵਿੱਚ ਸੁਧਾਰ ਜਾਂ ਵਿਗਾੜ ਕਹਿ ਲਓ, ਜਾਂ ਬੱਚਿਆਂ ਦੇ ਵਿੱਚ ਟੈਲੈਂਟ ਪਿਛਲੀ ਜਨਰੇਸ਼ਨ ਨਾਲੋਂ ਇਸ ਵਾਰੀ ਵੱਧ ਕਹਿ ਲਓ, ਤੇ ਇੱਕ ਚੀਜ਼ ਹੋਰ ਜਿਹੜੀ ਸਾਹਮਣੇ ਆ ਰਹੀ ਆ ਕਿ ਬੱਚੇ ਜਿਹੜੇ ਨੇ ਜੀ ਉਮਰ ਤੋਂ ਪਹਿਲਾਂ ਮੈਚਿਓਰ ਹੋ ਰਹੇ ਨੇ, ਉਹਨਾਂ ਦੇ ਵਿੱਚ ਜਿਹੜਾ ਜੀ ਹਾਰਮੋਨਲ ਚੇਂਜ ਜਿਹੜੀਆਂ ਨੇ ਜੀ ਉਹ ਜਿਹੜੀ ਆਪਣੇ ਵਾਲੀ ਪੀੜ੍ਹੀ ਆ, ਜਿਹੜੀ ਸਾਡੇ ਵਾਲੀ ਪੀੜ੍ਹੀ ਆ, ਉਹਦੇ ਨਾਲੋਂ ਉਹਦੇ ਮੁਕਾਬਲਤਨ ਵੱਧ ਆ ਰਹੀਆਂ ਨੇ। ਬੱਚੇ ਜਿਹੜੇ ਨੇ ਜੀ ਇਸੇ ਕਰਕੇ ਹੀ, ਕਿਉਂਕਿ ਉਹਨਾਂ ਨੂੰ ਹਾਰਮੋਨਲ ਚੇਂਜਸ ਦਾ ਕਰਕੇ ਉਹ ਮਾਪਿਆਂ ਤੋਂ ਦੂਰੀ ਉਹਨਾਂ ਦੀ ਥੋੜ੍ਹੀ ਜਿਹੀ ਵੱਧ ਰਹੀ ਆ। ਬਹੁਤ ਘੱਟ ਉਮਰ ਦੇ ਵਿੱਚ ਬੱਚੇ ਜਿਹੜੇ ਆ ਜੀ ਉਹ ਆਜ਼ਾਦੀ ਚਾਹੁਣ ਲੱਗ ਪਏ ਨੇ, ਜਦਕਿ ਮਾਪੇ ਜਿਹੜੇ ਨੇ ਜੀ ਇਸ ਗੱਲ ਨੂੰ ਜਾਣਦੇ ਵੀ ਨੇ ਵੀ ਉਹ ਇਸ ਗੱਲ ਤੇ ਦਰੁਸਤ ਵੀ ਨੇ ਕਿ ਜਿਹੋ ਜਿਹੀ ਆਜ਼ਾਦੀ ਬੱਚੇ ਜਿਹੜੇ ਆ ਜੀ ਉਸ ਉਮਰ ਦੇ ਵਿੱਚ ਚਾਹੁੰਦੇ ਨੇ ਵੀ ਇਹ ਇਹਨਾਂ ਦੇ ਹੱਕ ਦੇ ਵਿੱਚ, ਇਹਨਾਂ ਦੇ ਪੱਖ ਦੇ ਵਿੱਚ ਨਹੀਂ ਆ। ਮਾਪਿਆਂ ਦਾ ਤੌਖਲਾ ਇਹ ਆ, ਪਰ ਮਾਪੇ ਜਿਹੜੇ ਨੇ ਜੀ ਉਹ ਕਈ ਵਾਰੀ ਉਹਨਾਂ ਸਮੱਸਿਆਵਾਂ ਦੇ ਨਾਲ ਟੈਕਲ ਕਰਨ ਦਾ ਉਹਨਾਂ ਨੂੰ ਜੁਗਾੜ ਨਹੀਂ ਪਤਾ ਹੁੰਦਾ ਕਿ ਹਾਊ ਟੂ ਬਿਹੇਵ। ਹੁਣ ਜਿੱਥੇ ਇੱਕ ਪਾਸੇ ਬੱਚਿਆਂ ਦੇ ਵਿੱਚ ਟੈਲੈਂਟ ਵੱਧ ਰਿਹਾ, ਸੋ ਦੂਜੇ ਪਾਸੇ ਜਿਹੋ ਜਿਹਾ ਅਸੀਂ ਸਾਡਾ ਖਾਣ ਪਾਣ ਆ, ਜਿਹੋ ਜਿਹਾ ਅਸੀਂ ਮਾਹੌਲ ਦੇ ਵਿੱਚ ਰਹਿੰਦੇ ਹਾਂ, ਜਿਹੋ ਜਿਹੀ ਟੈਕਨੋਲੋਜੀ ਸਾਡੇ ਆਲੇ ਦੁਆਲੇ ਆ, ਜਿਹੋ ਜਿਹੀ ਇਨਫੋਰਮੇਸ਼ਨ ਵੱਖ ਵੱਖ ਮਾਧਿਅਮ ਦੇ ਜ਼ਰੀਏ ਸਾਡੇ ਸਿਰਾਂ ਦੇ ਵਿੱਚ ਪੈ ਰਹੀ ਆ, ਸਾਡੇ ਬੱਚਿਆਂ ਦੇ ਸਿਰਾਂ ਦੇ ਵਿੱਚ ਪੈ ਰਹੀ ਆ, ਉਸ ਇਹ ਉਹ ਇਹ ਚੀਜ਼ਾਂ ਜਿਹੜੀਆਂ ਸਾਰੇ ਕਾਸੇ ਨੂੰ ਉਹ ਪ੍ਰਭਾਵਿਤ ਕਰ ਰਹੀਆਂ ਨੇ। ਔਰ ਇਸ ਬਦਲਾਅ ਦੇ ਵਿੱਚ ਸਾਨੂੰ ਬੜੇ ਸਹਿਜ ਸੁਭਾਅ ਦੇ ਨਾਲ, ਬੜੇ ਸੂਖਮ ਢੰਗ ਦੇ ਨਾਲ ਸੋਚਣਾ ਤੇ ਸੋਚਣ ਤੋਂ ਬਾਅਦ ਉਸਨੂੰ ਇੰਪਲੀਮੈਂਟ ਕਰਨਾ ਹੋਵੇਗਾ। ਜਿਹੜਾ ਸਾਡਾ ਸਿਸਟਮ ਆ ਉਹ ਸਿਸਟਮ ਜਿਹੜਾ ਜੀ ਉਹ ਆਪ ਕਨਫਿਊਜ਼ ਆ। ਹੁਣ ਟੈਕਨੋਲੋਜੀ ਜਿਹੜੀ ਆ ਜੀ ਉਸ ਤੋਂ ਪਿੱਛਾ ਨਹੀਂ ਛਡਾਇਆ ਜਾ ਸਕਦਾ, ਜ਼ਮਾਨਾ ਜਿਹੜਾ ਜੀ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਹੈ। ਬੱਚੇ ਜਿਹੜੇ ਨੇ ਜੀ ਉਹ ਜਦੋਂ ਜੰਮਣ ਤੋਂ ਲੈ ਕੇ ਤੇ ਜਦੋਂ ਮਾਂ ਬਾਪ ਨੂੰ ਉਹੋ ਜਿਹੀਆਂ ਡਿਵਾਈਸਿਸ ਵਰਤਦਿਆਂ ਦੇਖਦੇ ਨੇ ਤੇ ਬੱਚਿਆਂ ਦੇ ਵਿੱਚ ਕਿਉਰਿਓਸਿਟੀ ਹੁੰਦੀ ਆ, ਕਿਉਂਕਿ ਜਦੋਂ ਹੁਣ ਆਪਾਂ ਨਿੱਕੇ ਹੁੰਦੇ ਸੀ ਸਾਡੇ 'ਚ ਕੀ ਹੁੰਦਾ ਸੀਗਾ ਜੀ, ਚਲੋ ਜਿਹੜੇ ਸਾਡੇ ਖਿਡੌਣੇ ਵੀ ਹੁੰਦੇ ਸੀ ਕਿਉਂਕਿ ਜਿਹੜੇ ਜ਼ਿੰਮੇਦਾਰਾਂ ਪਰਿਵਾਰਾਂ ਦੇ ਨਾਲ ਸਬੰਧਿਤ ਹਾਂ, ਸਾਡੇ ਖਿਡੌਣੇ ਜਿਹੜੇ ਸੀ ਉਹ ਵੀ ਟਰੈਕਟਰ ਹੀ ਹੁੰਦੇ ਸੀ। ਸਾਨੂੰ ਯਾਦ ਕਿ ਸਾਡੇ ਪਿੰਡਾਂ ਇੱਕ ਪਰਿਵਾਰ ਆ ਜੀ ਲੁਹਾਰਾਂ ਦਾ, ਉਹ ਸਾਰਾ ਜਿਹੜਾ ਲੁਹਾਰਾ ਕੰਮ ਜਿਹੜਾ ਜੀ ਤਰਖਾਣਾ ਕੰਮ ਉਹ ਕਰਦੇ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਨਾ ਕਹਿ ਲਓ ਵੀ ਸੇਪੀ ਜਿਹਨੂੰ ਕਹਿੰਦੇ ਆਪਾਂ, ਹਰ ਹਾੜੀ ਸੋਣੀ ਜਿਹੜਾ ਜੀ ਉਹਨਾਂ ਨੇ ਕਣਕ ਲੈ ਜਾਣੀ ਜਾਂ ਫਿਰ ਭਰੀ ਲੈ ਜਾਣੀ ਕਣਕ ਦੀ, ਹਰ ਘਰ ਦੇ ਵਿੱਚ ਉਹਨਾਂ ਨੇ ਇੱਕ ਇੱਕ ਦੋ ਦੋ ਭਰੀਆਂ ਜਿਹੜੀਆਂ ਕਣਕ ਦੀਆਂ ਲੈਣੀਆਂ, ਉਹਨਾਂ ਦੇ ਕੋਲ 150-200 ਭਰੀ ਹੋ ਜਾਂਦੀ ਸੀ ਕਣਕ ਦੀ, ਜਿਹਦੇ ਨਾਲ ਤੂੜੀ ਵੀ ਬਣ ਜਾਂਦੀ ਸੀ ਤੇ ਨਾਲ ਖਾਣ ਜੋਗੇ ਦਾਣੇ ਵੀ ਬਣ ਜਾਂਦੇ ਸੀ ਤੇ ਮੁੜ ਕੇ ਸਾਰਾ ਸਾਲ ਚਾਹੇ ਉਹ ਦਾਤੀਆਂ ਰੰਬੇ ਕਈਆਂ ਚੰਡਣੀਆਂ ਹੋਣੀਆਂ, ਦਾਤੀਆਂ ਦੇ ਦੰਦੇ ਕਢਾਉਣੇ ਹੋਣੇ ਜਾਂ ਫਿਰ ਹੋਰ ਕਿਤੇ ਕੋਈ ਚੂਲ ਚਾਲ ਢਿੱਲੀ ਹੋ ਗਈ ਆ, ਹਾਂਜੀ ਉਹ ਸਾਰਾ ਕੁਛ ਉਹ ਕਰਦੇ ਹੁੰਦੇ ਸੀ, ਕੋਈ ਖੋਲੀਆਂ ਬਣਨ ਵਾਲੀਆਂ ਨੇ ਉਹ ਸਾਰਾ ਕੁਛ ਉਹਨਾਂ ਨੇ ਕਰਨਾ ਤੇ ਉਹਨਾਂ ਦਾ ਇੱਕ ਸਾਡਾ ਹਮ ਉਮਰ ਹੀ ਹੁੰਦਾ ਸੀਗਾ ਤੇ ਉਹਨੇ ਇੱਕ ਵਾਰੀ ਮੈਨੂੰ ਟਰੈਕਟਰ ਬਣਾ ਕੇ ਦਿੱਤਾ ਵੀ ਜਿਹਦੇ ਟਾਇਰ ਵੀ ਮੁੜਦੇ ਸੀ ਉੱਪਰ ਉਹ ਲੋਹੇ ਦਾ ਸਟੇਅਰਿੰਗ ਜਿਹਾ ਲਾ ਕੇ ਤੇ ਪਿਛਲੇ ਪਾਸੇ ਲਿਫਟ ਵੀ ਸੀ, ਪਿੱਛੇ ਕਰਾਹਾ ਵੀ ਸੀ, ਹਲ ਵੀ ਬਣਾ ਕੇ ਦਿੱਤੇ। ਅੱਜ ਕੱਲ੍ਹ ਵੀ ਉੱਥੇ ਜਿਹੜੇ ਨੇ ਜੀ ਇਹ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਜੀ ਉਹ ਮੇਲਿਆਂ 'ਚ ਵੇਖਦੇ ਨੇ। ਸਾਡੀ ਰੌਚਕਤਾ ਜਿਹੜੀ ਹੈ ਜੀ ਉਹ ਜਿਹੇ ਖਿਡੌਣਿਆਂ ਨਾਲ ਹੁੰਦੀ ਸੀ, ਜਿਹੋ ਜਿਹੇ ਸਾਡੇ ਮਾਂ ਬਾਪ ਇਸਤੇਮਾਲ ਕਰਦੇ, ਸਕੂਟਰ ਹੋ ਗਿਆ, ਮੋਟਰਸਾਈਕਲ ਹੋ ਗਿਆ, ਕਾਰਾਂ ਹੋ ਗਈਆਂ, ਉਹੋ ਜਿਹੇ ਖਿਡੌਣੇ ਜਿਹੜੇ ਆ ਜੀ ਉਹ ਬੱਚੇ ਚਾਹੁੰਦੇ ਹੁੰਦੇ ਆ। ਫਿਰ ਹੌਲੀ ਹੌਲੀ ਖਿਡੌਣਿਆਂ ਦੀ ਤਰਜ ਬਦਲ ਗਈ ਆ। ਆ ਤੁਸੀਂ ਪਿਛਲੇ 15-20 ਸਾਲਾਂ ਤੋਂ ਦੇਖਿਆ ਹੋਣਾ ਕਿ ਜਦੋਂ ਬੰਦੂਕਾਂ ਵਾਲਾ ਦੌਰ ਚੱਲਿਆ, ਖਿਡੌਣਿਆਂ ਦੇ ਵਿੱਚ ਬੰਦੂਕਾਂ ਆ ਗਈਆਂ, ਵੀਡੀਓ ਗੇਮਾਂ ਦੇ ਵਿੱਚ ਬੰਦੂਕਾਂ ਆ ਗਈਆਂ। ਹੁਣ ਜੀ ਅੱਜ ਤੋਂ ਆਪਾਂ ਜਿਹੜੇ ਬੱਚੇ ਜਿਹੜੇ ਆਪਣੇ ਬੱਚੇ ਜਿਹੜੇ ਹੋਏ ਨੇ ਜਿਹੜੇ 15-20 ਸਾਲ ਪਹਿਲਾਂ ਜੰਮੇ ਸਨ, 25 ਸਾਲ ਪਹਿਲਾਂ ਜੰਮੇ ਸਨ, ਜਿਨ੍ਹਾਂ ਨੂੰ ਅਸੀਂ ਉਦੋਂ ਸ਼ੌਂਕ ਦੇ ਨਾਲ ਬੰਦੂਕਾਂ ਲਿਆ ਕੇ ਦਿੰਦੇ ਸਾਂ ਤੇ ਵੀਡੀਓ ਗੇਮ ਜਿਹੜੇ ਆ ਜੀ ਉਹ ਠਾਠਾੜੀਆਂ ਦੇਖਦੇ ਖੇਡਦੇ ਸੀ, ਉਦੋਂ ਤੋਂ ਬੱਚੇ ਸੀ ਨਾ, ਤੇ ਹੁਣ ਵੱਡੇ ਹੋ ਗਏ ਨੇ, ਹੁਣ ਖਿਡੌਣਿਆਂ ਬੰਦੂਕਾਂ ਦੀ ਜਗ੍ਹਾ ਅਸਲੀ ਬੰਦੂਕਾਂ ਜਿਹੜੀਆਂ ਨੇ ਜੀ ਉਹ ਚਾਹੁੰਦੇ ਨੇ ਤੇ ਉਹਦਾ ਇਸਤੇਮਾਲ ਕਰਨ ਲੱਗ ਪਏ ਨੇ। ਔਰ ਨਾਲ ਦੀ ਨਾਲ ਸਾਡਾ ਜਿਹੜਾ ਸਾਹਿਤ ਵੀ ਬਦਲਿਆ, ਸਾਡੇ ਗਾਣੇ ਬਦਲੇ, ਜਿੱਦਾਂ ਜਿੱਦਾਂ ਉਹ ਵੱਡੇ ਹੁੰਦੇ ਗਏ ਉਦਾਂ ਉਦਾਂ ਸਾਡੇ ਗਾਣਿਆਂ ਦੇ ਵਿੱਚ ਵੀ ਬੰਦੂਕਾਂ ਦੇ ਇਸਤੇਮਾਲ ਤੇ ਮੋਹਰ ਲੱਗਦੀ ਗਈ। ਤੇ ਫਿਰ ਹੁਣ ਅਸੀਂ ਚੀਕਦੇ ਹਾਂ ਵੀ ਲੋਕੀ ਤਾਂ ਹਥਿਆਰ ਲਈ ਫਿਰਦੇ ਨੇ ਜੀ, ਹਥਿਆਰਾਂ ਨੂੰ ਗਲੋਰੀਫਾਈ ਕਹਿੰਦੇ ਕੀਤਾ, ਆਪਾਂ ਹੀ ਕੀਤਾ ਨਾ। ਅਸਲ ਵਿੱਚ ਕੀ ਹੈ ਕਿ ਜਿਹੜਾ ਜਨਰੇਸ਼ਨ ਗੈਪ ਆ ਉਹ ਹਮੇਸ਼ਾ ਹੀ ਰਹਿਣਾ। ਸਾਡੇ ਮਾਂ ਬਾਪ ਤੇ ਗਾਂ ਉਹਨਾਂ ਦੇ ਮਾਂ ਬਾਪ ਦੇ ਵਿੱਚ ਵੀ ਸੀ, ਸਾਡੇ ਵਿੱਚ ਤਾਂ ਸਾਡੇ ਮਾਂ ਬਾਪ ਦੇ ਵਿੱਚ ਵੀ ਹੈ, ਤੇ ਸਾਡੇ ਵਿੱਚ ਸਾਡੇ ਬੱਚਿਆਂ ਦੇ ਵਿੱਚ ਵੀ, ਤੇ ਗਾਂ ਸਾਡੇ ਬੱਚਿਆਂ ਦਾ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ, ਉਹ ਜਨਰੇਸ਼ਨ ਗੈਪ ਰਹਿਣਾ ਹੀ ਰਹਿਣਾ। ਪਰ ਜਿਹੜਾ ਇੱਕ ਇਹ ਟਰਾਂਜੀਸ਼ਨ ਪੀਰੀਅਡ ਆ, ਇਸ ਟਰਾਂਜੀਸ਼ਨ ਪੀਰੀਅਡ ਨੂੰ ਆਪਾਂ ਕਿਵੇਂ ਟੈਕਲ ਕਰਦੇ ਹਾਂ, ਸਾਡੀ ਜਨਰੇਸ਼ਨ ਜਿਹੜੀ ਹੈ ਕਿਵੇਂ ਟੈਕਲ ਕਰਦੀ ਹੈ, ਇਹ ਸਾਰਾ ਕੁਝ ਉਸ ਦੇ ਉੱਪਰ ਵੀ ਮੁਨਸਰ ਕਰਦਾ। ਕਿਉਂਕਿ ਜਿਹੜੀ ਇੱਕ ਸਾਡੀ ਪੀੜ੍ਹੀ ਆ, ਅਸੀਂ ਨਿੱਕੇ ਹੁੰਦੇ ਨੇ, ਬਾਹਲੇ ਨਿੱਕੇ ਹੁੰਦੇ ਨੇ ਫਲੇ ਵੀ ਦੇਖੇ ਆ। ਸੋ ਫਲਿਆਂ ਤੋਂ ਲੈ ਕੇ ਤੇ ਫੇਸਬੁੱਕ ਤੱਕ ਇਹ ਸਾਰਾ ਜੋ ਪ੍ਰੋਗਰੈਸ ਆ, ਟਰਾਂਜੀਸ਼ਨ ਪੀਰੀਅਡ ਆ, ਉਹ ਆਪਾਂ ਦੇਖ ਰਹੇ ਹਾਂ। ਔਰ ਹਾਲੇ ਵੀ ਜਿਹੜਾ ਜੀ ਕਿਤੇ ਕਹਾਣੀ ਰੁਕੀ ਥੋੜੋ, ਜਿਹੜੀ ਸਾਡੀ ਅਗਲੀ ਪੀੜ੍ਹੀ ਆ ਨਾ, ਉਹਨਾਂ ਨੇ ਉਹ ਚੀਜ਼ਾਂ ਨਹੀਂ ਦੇਖੀਆਂ। ਮੈਂ ਇੱਕ ਦਿਨ ਸਫਾਈ ਕਰਦਾ ਸੀ ਤੇ ਜਿਹੜੀਆਂ ਆਡੀਓ ਕੈਸੇਟਸ ਮੇਰੇ ਕੋਲ ਹਾਲੇ ਵੀ 700-800 ਪਈ ਆ, ਜਿਹੜੇ ਪੱਥਰ ਦੇ ਤਵੇ, ਮੇਰੇ ਕੋਲ 450-450 ਤਵਾ ਪਿਆ, ਫਿਰ ਜਿਹੜੀਆਂ VHS ਟੇਪਾਂ ਉਹ ਸਾਰੀਆਂ ਪਈਆਂ ਨੇ, ਜਿਹੜੀਆਂ ਪ੍ਰੋਫੈਸ਼ਨਲੀ ਸੀ ਵਰਤਦੇ ਸੀ, ਬੀਟਾ ਕੈਮ ਵਗੈਰਾ ਜਾਂ ਫਿਰ ਜਿਹੜੇ DVC ਪ੍ਰੋ ਜਾਂ ਮਿੰਨੀ DV, ਉਹ ਵੀ ਸਾਰੀਆਂ। ਵਿੱਚ ਇੱਕ MD ਆਈ ਸੀ ਹਮਾਰੇ ਸਾਡੇ ਸਟੂਡੀਓ ਦੇ ਵਿੱਚ, ਹਾਲੇ ਵੀ ਮਸ਼ੀਨ ਜਿਹੜੀ MD ਵਾਲੀ ਪਈ ਹੈ, ਮਿੰਨੀ ਡਿਸਕ। ਹੁਣ ਬਹੁਤਿਆਂ ਨੇ ਸ਼ਾਇਦ ਉਹ ਦੇਖੀਆਂ ਨਹੀਂ ਹੋਣੀਆਂ ਜਿਹੜੀਆਂ ਆਡੀਓ ਕੈਸੇਟਸ ਨੇ। ਸੋ ਗੱਲ ਕੀ ਕਿ ਜਿਹੜੀ ਇੱਕ ਟਰਾਂਜੀਸ਼ਨ ਪੀਰੀਅਡ ਜਿਹੜਾ ਜੀ, ਉਹ ਇਹਦੇ ਵਿੱਚ ਅਸੀਂ ਲੰਘ ਰਹੇ ਹਾਂ। ਔਰ ਸਾਡੇ ਕੁਝ ਸਿਆਣੇ ਜਿਹੜੇ ਨੇ ਜੀ, ਜੋ ਆਪਾਂ ਗ੍ਰੈਜੂਏਸ਼ਨ ਦੀ ਗੱਲ ਕਰਦੇ ਹਾਂ, ਸਾਡੇ ਸਿਆਣੇ ਜਿਹੜੇ ਨੇ ਜੀ, ਇੱਥੋਂ ਵਾਲੇ ਸਕੂਲ ਸਿਸਟਮ ਦੀ ਮੈਂ ਗੱਲ ਕਰਾਂ, ਬੱਚਿਆਂ ਕੋਲੋਂ ਸੈੱਲਫੋਨ ਖੋਹ ਕੇ ਤੇ ਬੜਾ ਮਹਿਸੂਸ ਕਰ ਰਹੇ ਨੇ ਕਿ ਪਤਾ ਨਹੀਂ ਉਹਨਾਂ ਨੇ ਕਿੱਡਾ ਕੁ ਮਾਰਕਾ ਮਾਰ ਲਿਆ। ਸਿਰਫ ਸਕੂਲਾਂ ਦੇ ਵਿੱਚ ਨਹੀਂ ਵਰਤਣ ਦੇਣੇ ਜੀ, ਨਹੀਂ ਜਾਣ ਦੇਣੇ। ਜਿਹੜੇ ਨਿੱਕੇ ਨਿੱਕੇ ਜਵਾਕਾਂ ਨੂੰ ਤੁਸੀਂ ਪਹਿਲਾਂ ਆਦਤ ਪਾ ਲਈ ਮਾਪਿਆਂ ਨੇ ਵੀ ਉਸ ਡਿਵਾਈਸਿਸ ਦੇ, ਉਹ ਅਡਿਕਟਡ ਕਰ ਲੈ, ਫਿਰ ਕੋਵਿਡ ਦੇ ਦੌਰਾਨ ਜਿਹੜਾ ਜੀ ਉਹ ਆਨਲਾਈਨ ਕਲਾਸਿਸ ਕਰਕੇ ਵੀ ਯੂ ਹੈਵ ਟੂ ਹੈਵ ਦੀਸ ਕਾਇੰਡ ਆਫ ਡਿਵਾਈਸਿਸ, ਤੇ ਹੁਣ ਜਿਹੜਾ ਜੀ ਅਸੀਂ ਉਹ ਇਕਦਮ ਉਹਨਾਂ ਕੋਲੋਂ ਖੋਹਣ ਦੀ ਟਰਾਈ ਕਰ ਰਹੇ ਹਾਂ ਤੇ ਆਪਣੀ ਪਿੱਠ ਥਾਪੜ ਰਹੇ ਵੀ ਅਸੀਂ ਵੱਡਾ ਵੱਡਾ ਮਾਰਕਾ ਮਾਰ ਲਿਆ। ਸਾਨੂੰ ਉਹਨਾਂ ਦੇ ਹਾਣ ਦਾ ਬਣਨਾ ਪਵੇਗਾ, ਸਾਨੂੰ ਟੈਕਨੋਲੋਜੀ ਦੇ ਪ੍ਰੋ ਐਂਡ ਕੌਨ ਜਿਹੜੇ ਨੇ ਉਹਨਾਂ ਨੂੰ ਦੱਸਣੇ ਹੋਣਗੇ। ਟੈਕਨੋਲੋਜੀ ਦੇ ਜਿਹੜੇ ਨੁਕਸਾਨ ਨੇ, ਉਹਨਾਂ ਨੁਕਸਾਨਾਂ ਤੋਂ ਕਿਵੇਂ ਬਚਣਾ, ਸਾਨੂੰ ਸਾਡੇ ਬੱਚਿਆਂ ਨੂੰ ਉਹਦੇ ਲਈ ਪ੍ਰਿਪੇਅਰ ਕਰਨਾ ਹੋਵੇਗਾ। ਪਰ ਸਾਡੇ ਹਾਲਾਤ ਉਹ ਨੇ ਵੀ ਜਿਵੇਂ ਕਬੂਤਰ ਜਿਹੜਾ ਉਹ ਬਿੱਲੀ ਵੱਲ ਦੇਖ ਕੇ ਅੱਖਾਂ ਮੀਟ ਲੈਂਦਾ ਤੇ ਇਹ ਮਹਿਸੂਸ ਕਰਦਾ ਕਿ ਹੁਣ ਬਿੱਲੀ ਮੈਨੂੰ ਦੇਖ ਨਹੀਂ ਰਹੀ, ਬਿੱਲੀ ਨੂੰ ਖਾ ਜਾਂਦੀ ਹੈ। ਹੁਣ ਕਬੂਤਰ ਨੂੰ ਅਪਡੇਟ ਹੋਣਾ ਪਵੇਗਾ, ਜਾਂ ਤਾਂ ਬਿੱਲੀ ਦਾ ਮੁਕਾਬਲਾ ਕਰੇ ਤੇ ਜਾਂ ਫਿਰ ਭੱਜ ਲਵੇ, ਅੱਖਾਂ ਮੀਟ ਕੇ ਸਰਨਾ ਨਹੀਂ। ਔਰ ਸਾਡੇ ਹਾਲਾਤ ਜਿਹੜੇ ਹੈ ਜੀ, ਉਹ ਕਬੂਤਰ ਵਾਲੇ ਆ ਜਿਹੜਾ ਅੱਖਾਂ ਮੀਟ ਲੈਂਦਾ। ਇਸ ਕਰਕੇ ਐਜੂਕੇਸ਼ਨ ਸਿਸਟਮ ਦੇ ਵਿੱਚ ਉਹ ਲੋਕ ਹੀ ਅੱਗੇ ਆਪਣੇ ਨੁਮਾਇੰਦੇ ਭੇਜੋ ਭਾਈ, ਜਿਹੜੇ ਇੱਥੋਂ ਦੇ ਸਿਸਟਮ ਨੂੰ ਜਾਣਦੇ ਹੋਣ, ਜਿਹੜੇ ਸਿਸਟਮ ਦੇ ਵਿੱਚ ਚੇਂਜਿਸ ਲਿਆਉਣ ਦੀ ਗੱਲ ਕਰਨ, ਨਾ ਕਿ ਉਸ ਸਿਸਟਮ ਦਾ ਹਿੱਸਾ ਜਾ ਕੇ ਬਣ ਜਾਣ। ਕਿਉਂਕਿ ਸਾਡੀ ਬਲੇਮ ਗੇਮ ਚੱਲਦੀ ਆ, ਅਸੀਂ ਆਪਣੀ ਅਸਫਲਤਾ ਜਿਹੜੀ ਆ ਖੁਦ ਪ੍ਰਵਾਨਣ ਦੀ ਬਜਾਏ ਅਸੀਂ ਦੂਜੇ ਨੂੰ ਬਲੇਮ ਕਰਨਾ ਹੁੰਦਾ ਕਿ ਮੇਰਾ ਕਰਕੇ ਨਹੀਂ ਆ ਹੋ ਰਿਹਾ, ਵੀ ਆਹ ਫਲਾਣੀ ਚੀਜ਼ ਕਰਕੇ ਹੋ ਰਿਹਾ। ਸਾਡੇ ਸਕੂਲ ਸਿਸਟਮ ਦਾ ਵੀ ਇਹ ਹਾਲ ਆ, ਸਾਡੇ ਅਧਿਆਪਕਾਂ ਦਾ ਵੀ, ਸਾਰੇ ਕੁਝ। ਕੱਲ ਦੀ ਗੱਲ ਆ, ਕੱਲ ਮੈਂ ਤਕਾਲੀ ਕਿਤੇ ਜਾਣਾ ਸੀ, ਫਰਨੀਚਰ ਸਟੋਰ ਤੇ ਗਿਆ ਤੇ ਸਾਡੇ ਪਿੰਡ ਦੇ ਲਾਗੇ ਆ ਬਲੇਰ ਖਾਨਪੁਰ ਪਿੰਡ, ਜਿਹੜਾ ਸੁਖਦੇਵ ਥਾਪਰ ਹੋਰੀ ਵੀ ਬਹੁਤਾ ਸਮਾਂ ਉੱਥੇ ਰਹੇ ਨੇ, ਮੈਂ ਉੱਥੇ ਪੜ੍ਹਿਆ, ਤੇ ਮੇਜਰ ਗਾਖਲ ਹੋਰੀ ਉਹ ਸੋਫੇ ਬਣਾਉਂਦੇ ਆ ਤੇ ਨਾਲ ਨਿੰਦਰ ਸਿੰਘ ਸੋਹਲ ਹੋਰੀ, ਤੇ ਉਹਨਾਂ ਦੇ ਮੈਂ ਉੱਥੇ ਫੈਕਟਰੀ ਜਾਣਾ ਸੀ ਤੇ ਮੈਨੂੰ ਕਹਿੰਦੇ ਵੀ ਭਾਜੀ ਤੁਹਾਡਾ ਲਾਗਿਓ ਗਵਾਂਢੀ ਪਿੰਡ ਦਾ ਮੁੰਡਾ ਆਇਆ ਬਲੇਰਾਂ ਤੋਂ ਤੇ ਮਿਲਿਆ ਉੱਥੇ ਉਹਨਾਂ ਦਾ ਆਰਾ ਹੁੰਦਾ ਸੀ ਤੇ ਬੜੇ ਖੁਸ਼ ਹੋ ਕੇ ਮਿਲੇ ਤੇ ਉਹ ਮੈਨੂੰ ਕਹਿੰਦਾ ਵੀ ਤੁਹਾਡਾ ਇੱਕ ਹੋਰ ਕਲਾਸਮੇਟ ਆ ਵੀ ਮੱਲੂ ਵਾਲਾ ਪਿੰਦੂ ਆਇਆ ਇੱਥੇ ਮੈਂ ਕਿਹਾ ਠੀਕ ਆ ਮੈਨੂੰ ਵੀ ਖੁਸ਼ੀ ਚੜੀ ਕਿਉਂਕਿ ਅਸੀਂ 5-6 ਸਾਲ ਇਕੱਠੇ ਇੱਕੋ ਹੀ ਬੱਸ ਦੇ ਵਿੱਚ ਪੜ੍ਹਨ ਜਾਂਦੇ ਰਹੇ ਹਾਂ ਤੇ ਜਦ ਨੂੰ ਉਹ ਆ ਗਿਆ ਤੇ ਉਹਨਾਂ ਦੇ ਪਿਤਾ ਜੀ ਮਾਸਟਰ ਸਨ ਸਾਡੇ ਪਿੰਡ ਜਿਹੜਾ ਜੀ ਪੜ੍ਹਾਉਂਦੇ ਰਹੇ ਨੇ ਤੇ ਮੈਂ ਸ਼ਾਇਦ ਦੂਜੀ ਤੀਜੀ ਤੋਂ ਲੈ ਕੇ ਤੇ ਪੰਜਵੀਂ ਤੱਕ ਉੱਥੇ ਪਿੰਡ ਉਹਨਾਂ ਕੋਲ ਪੜਿਆ ਤੇ ਉਹ ਨਾ ਇੱਥੇ ਜਦੋਂ ਕਿਤੇ ਹੋਮਵਰਕ ਨਾ ਕੀਤਾ ਹੋਣਾ ਜਾਂ ਕੋਈ ਕਸੂਰ ਕਰ ਦੇਣਾ ਤੇ ਉਹਨਾਂ ਨੇ ਸੱਦ ਕੇ ਤੇ ਇੱਥੇ ਆ ਧੁਨੀ ਦੇ ਲਾਗੇ ਨਾ ਇੱਥੋਂ ਮਾਸ ਫੜ ਕੇ ਤੇ ਚੂੰਡੀ ਵੱਢਣੀ ਬਹੁਤ ਜ਼ੋਰ ਨਾਲ ਤੇ ਉਹਨੂੰ ਘੁਮਾਉਂਦੇ ਜਾਣਾ ਤੇ ਨਾਲ ਹੀ ਫਿਰ ਅਸੀਂ ਅੱਡੀਆਂ ਦਾ ਚੱਕੀ ਜਾਣੀਆਂ ਨਾ ਉਸੇ ਹੱਸਣ ਲੱਗ ਪਿਆ ਵੀ ਇਹਨਾਂ ਨੇ ਵੀ ਆਪਣੇ ਬਾਪੂ ਤੋਂ ਬਹੁਤ ਕੁੱਟ ਖਾਧੀ ਆ ਤੇ ਇਹਨਾਂ ਦੇ ਬਾਪੂ ਕਿਉਂਕਿ ਮਾਸਟਰ ਸੀ ਤਾਂ ਅਸੀਂ ਬਥੇਰੀ ਕੁੱਟ ਖਾਧੀ ਆ ਵੀ ਉਹ ਇਹਦਾ ਚੂੰਡੀ ਵੱਢਦੇ ਹੁੰਦੇ ਸੀ ਹੁਣ ਉਹ ਉੱਥੋਂ ਦਾ ਸਿਸਟਮ ਆ ਜੀ ਸਕੂਲ ਸਿਸਟਮ ਵੀ ਉੱਥੇ ਦੇ ਜਿਹੜੇ ਟੀਚਰ ਆ ਜੇ ਉਹਨਾਂ ਨੇ ਚਪੇੜ ਵੀ ਮਾਰਨੀ ਆ ਤੇ ਜਵਾਕ ਨੂੰ ਕੋਲ ਸੱਦ ਕੇ ਮਾਰਨੀ ਆ ਤੇ ਇੱਥੋਂ ਵਾਲਾ ਸਿਸਟਮ ਇਹ ਕਿ ਇੱਥੇ ਜੇ ਬੱਚੇ ਦੇ ਨਾਲ ਜਵਾਕ ਟੀਚਰ ਨੇ ਗੱਲ ਕਰਨੀ ਆ ਨਾ ਤੇ ਉਹ ਗੋਡਿਆਂ ਭਰਨਾ ਹੀ ਹੋ ਕੇ ਤੇ ਬੱਚੇ ਦੇ ਲੈਵਲ ਤੇ ਆ ਕੇ ਗੱਲ ਕਰਦਾ ਸੀ ਪਰ ਹੌਲੀ 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 ਕਿਉਂਕਿ ਜਿਹੜੀ ਸਾਡੀ ਅਧਿਆਪਕਾਂ ਦੀ ਉੱਥੋਂ ਵਾਲੇ ਪੜ੍ਹੇ ਅਧਿਆਪਕਾਂ ਦੀ ਗਿਣਤੀ ਜਿਹੜੀ ਆ ਜੀ ਇਹਨਾਂ ਸਕੂਲਾਂ ਦੇ ਵਿੱਚ ਵੀ ਨਫ਼ਰੀ ਵੱਧਦੀ ਜਾ ਰਹੀ ਆ ਤੇ ਉਹਨਾਂ ਦਾ ਜਿਹੜਾ ਉਹ ਤਰੀਕਾਕਾਰ ਆ ਉਹਨਾਂ ਦਾ ਉਹ ਸੋਚਣ ਢੰਗ ਆ ਉਹ ਵੀ ਇੱਥੇ ਆ ਗਿਆ ਬਹੁਤ ਸਾਰੇ ਨੇ ਜੀ ਇੰਡੀਆ ਪਾਕਿਸਤਾਨ ਤੋਂ ਜਿਹੜੇ ਟੀਚਰ ਨੇ ਉਹ ਸਾਡੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਨੇ ਉਹ ਉਸ ਸਿਸਟਮ ਵਾਲੇ ਨੇ ਉਹਨਾਂ ਨੇ ਆਹ ਸਿਸਟਮ ਅਡੋਪਟ ਨਹੀਂ ਕੀਤਾ ਉਹ ਉਸੇ ਢੰਗ ਨਾਲ ਟ੍ਰੀਟ ਕਰਦੇ ਆ ਭਾਵੇਂ ਉਹ ਬੱਚੇ ਨੂੰ ਕੁੱਟਦੇ ਨਹੀਂ ਪਰ ਜਦੋਂ ਬੱਚੇ ਨੂੰ ਉਹ ਉਸ ਟਾਈਪ ਦੀਆਂ ਜਿਹੜੀਆਂ ਪਨਿਸ਼ਮੈਂਟ ਮਿਲਦੀਆਂ ਨੇ ਬੱਚਾ ਜਿਹੜਾ ਸਕੂਲਾਂ ਤੋਂ ਕੰਨੀ ਕਤਰਾਉਣ ਲੱਗ ਜਾਂਦਾ ਅਸੀਂ ਇਹਨਾਂ ਮੁਲਕਾਂ ਨੂੰ ਦੇ ਵਿੱਚ ਆ ਕੇ ਨਾ ਆਪਾਂ ਅੱਗੇ ਜਾ ਕੇ ਬ੍ਰੇਕ ਤੋਂ ਬਾਅਦ ਇੱਕ ਹੋਰ ਵੀ ਗੱਲ ਕਰਾਂਗੇ ਪਿਛਲੇ ਦਿਨ ਇੱਕ ਮੁਜ਼ਾਹਰਾ ਹੋਇਆ ਕੱਲ੍ਹ ਪਰਸੋਂ ਦੀ ਗੱਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੀਤਾ ਆਪਾਂ ਉਹਨੂੰ ਵੀ ਥੋੜਾ ਵਿਚਾਰਾਂਗੇ ਗੱਲ ਕੀ ਕਿ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿਹੜਾ ਇੱਥੋਂ ਦਾ ਸਿਸਟਮ ਸੀ ਉਸ ਨੂੰ ਅਸੀਂ ਗੰਧਲਾ ਕਰਨ ਲੱਗ ਪਏ ਹਾਂ ਉਸ ਸਿਸਟਮ ਦੇ ਵਿੱਚ ਵਿਗਾੜ ਜਿਹੜੇ ਅਸੀਂ ਕ੍ਰੀਏਟ ਕਰਨ ਲੱਗ ਪਏ ਹਾਂ ਜਦੋਂ ਵੀ ਸਾਡਾ ਜਿੱਥੇ ਵੀ ਸਾਡਾ ਦਾਅ ਲੱਗਦਾ ਉਸ ਸਿਸਟਮ ਦੇ ਵਿੱਚ ਵੜਨ ਦਾ ਚਾਹੇ ਅਸੀਂ ਇਲੈਕਟਿਡ ਰਿਪ੍ਰੈਜੈਂਟੇਟਿਵ ਤੌਰ ਦੇ ਉੱਪਰ ਉੱਥੇ ਜਾ ਕੇ ਜਿਹੜੇ ਇੱਥੋਂ ਵਾਲੇ ਕਹਿ ਲਓ ਵੀ ਜੰਮੇ ਜਵਾਕ ਨੇ ਭਾਵੇਂ ਪੰਜਾਬੀ ਬੈਕਗਰਾਉਂਡ ਵਾਲੇ ਨੇ ਉਹ ਜਵਾਕ ਜਿਹੜੇ ਆ ਜੀ ਉਹਨਾਂ ਦਾ ਸੋਚਣ ਢੰਗ ਸਾਡੇ ਨਾਲ ਟੋਟਲੀ ਵੱਖਰਾ ਉਹ ਹੋਰ ਹਿਸਾਬ ਨਾਲ ਬਿਹੇਵ ਕਰਦੇ ਆ ਤੇ ਜਿਹੜੇ ਅਸੀਂ ਮੇਡ ਇਨ ਪੰਜਾਬ ਮੇਡ ਇਨ ਇੰਡੀਆ ਸਾਡੀ ਕੁਝ ਕੁ ਮੈਨੂਫੈਕਚਰਿੰਗ ਹੀ ਉਸ ਹਿਸਾਬ ਦੀ ਆ ਸਾਡੇ ਚ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਜੀ ਉਹ ਬਿਲਟ ਇਨ ਨੇ ਜਿਹੜੀਆਂ ਅੱਜ ਜਿਨ੍ਹਾਂ ਦੀ ਰੈਲੇਵੈਂਸ ਹੈ ਨਹੀਂ ਪਰ ਅਸੀਂ ਉਹਨੂੰ ਅੰਤਮ ਸੱਚ ਮੰਨ ਕੇ ਉਹਨੂੰ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ ਤੇ ਉਹਦੇ ਲਈ ਸੰਘਰਸ਼ਸ਼ੀਲ ਵੀ ਹਾਂ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਹਾਲ ਚਾਲ ਜੀ ਥੋੜੀ ਜੀ ਆਵਾਜ਼ ਘਟਾਓ ਪਿੱਛੋਂ ਰੇਡੀਓ ਜੀ ਜੀ ਜੀ
ਮੈਂ ਤੁਸੀਂ ਗੱਲ ਕਰਦੇ ਸੀ ਟੀਚਰ ਦੀ ਮੈਂ ਨਰਸ ਦੀ ਗੱਲ ਕਰਦਾ ਜੀ ਉਹ ਵੀ ਜਿੱਦਾਂ ਇੰਡੀਆ ਚ ਕਰਦੇ ਹਨ ਉਹੀ ਦੇਵ ਕਰਦੀ ਚਲੋ ਮੈਂ ਹੋਸਟਲ ਗਿਆ ਤੇ 5-7 ਸਾਲ ਮੇਰਾ ਗੋਡਾ ਚੇਂਜ ਹੋਇਆ ਸੀਗਾ
ਜੀ
ਮੈਂ ਦੇਖਿਆ ਉਹਨਾਂ ਦਾ ਹਿਸਾਬ ਤੋਂ ਪਹਿਲਾਂ ਜਦੋਂ ਸੀਗਾ 10-15 ਸਾਲ ਪਹਿਲਾਂ ਜਿਹੜੀਆਂ ਇੰਡੀਆ ਨੂੰ ਵੀ ਸੀਗੀਆਂ ਉਹਨਾਂ ਦਾ ਬਿਹੇਵ ਵਾਲੇ ਹਿਸਾਬ ਨਾਲ
ਜੀ
ਹਾਂਜੀ ਉਹ ਹੋ ਗਿਆ ਦੂਸਰੀ ਗੱਲ ਤੁਸੀਂ ਕਰਦੇ ਸੀ ਜਿਹੜੇ ਕਿ ਪੁਰਾਣੇ ਕਿੰਨਾ ਕੰਮ ਕਾਰ ਹੁੰਦਾ ਸੀ ਸਾਡਾ ਲੱਕੜ ਦਾ ਕੰਮ ਕਰਤਾਰਪੁਰ ਪਿੰਡਾਂ ਚ ਪਿੰਡਾਂ ਸਾਡੇ ਪੋਲਿਸੀ ਜ਼ਮੀਨ ਦਿੱਤੀ ਸੀਗੀ
ਜੀ
ਤੇ ਉਹਨਾਂ ਲੈ ਕੇ ਆਉਣਾ ਬੱਚੇ ਵਾਸਤੇ ਗਜੀਰਾ ਹੁੰਦਾ ਕਹਿਣਾ ਜਾਂ ਤੁਹਾਡਾ ਭਣੀਜਾ ਤੁਰਨਾ ਸ਼ੁਰੂ ਹੋ ਗਿਆ ਸਾਡੇ ਪਿਤਾ ਨੂੰ ਕਹਿਣਾ
ਜੀ
ਜਾਂ ਭਤੀਜੇ ਨੂੰ ਤੁਸੀਂ ਗਜੀਰਾ ਬਣਾ ਕੇ ਦੇਣਾ ਜਾਂ ਫਿਰ ਬੱਚੇ ਦੀ ਕੁਰਸੀ ਲੈ ਕੇ ਆਉਣੀ ਮੈਨੂੰ ਆਸ ਨੂੰ
ਜੀ ਜੀ
ਹਾਂਜੀ ਆਹ ਕਲਚਰ ਹੁੰਦਾ ਸੀ ਆਹ ਗੰਨਾ ਗੰਨਾ ਹੁੰਦੀ ਹੈ ਜਾਂ ਫਿਰ ਬਾਤ ਦੇ ਫਰੋਸੀ ਘੋੜਾ ਜਿਹਾ ਹੁੰਦਾ
ਹਾਂਜੀ
ਠੀਕ ਹੈ
ਜੀ ਜੀ
ਗਰਮੀ ਮੈਂ ਗਰਮੀ ਨਜ਼ਰ ਇੰਡੀਆ ਤੋਂ
ਜੀ
ਗਰਮੀ ਉੱਥੇ ਬੁਰਾ ਹਾਲ ਸੀ ਇੰਨਾ ਕੇ ਖੜੇ ਨੀ ਸੀ ਉਹਦਾ ਪਸੀਨਾ ਚ ਹੋਣ ਡਿਆ ਕਪੂਰਥਲੇ ਸਜਾਈਆਂ ਵੀ ਲਗਾਉਣਾ ਲੱਗ ਪਈਆਂ
ਜੀ ਉਥੇ ਚਲੋ ਵੀ ਸਟੇਟ ਗੁਰਦੁਆਰੇ ਦੇ ਆਲੇ ਦੁਆਲੇ ਜਿਹੜੀਆਂ ਨੇ ਸ਼ਰਦਾਈ ਵਾਲੀਆਂ ਜੂਸ ਵਾਲੀਆਂ ਸੀਗੀਆਂ ਹੁਣ ਸ਼ਰਦਾਈ ਅੱਜਕਲ ਅੱਜਕਲ ਇੱਥੇ ਵੀ ਸ਼ਰਦਾਈ ਦੀਆਂ ਆਉਂਦੀਆਂ ਜੀ ਮਸ਼ਹੂਰੀਆਂ ਔਰ
ਨਿਹੰਗ ਸਿੰਘਾਂ ਨੂੰ ਚਿੱਟੇ ਬਣਾਉਣੇ ਸੀ ਸ਼ੁਰੂ ਕੀਤੇ ਹਰ ਸ਼ਹਿਰ ਦੇ ਵਿੱਚ
ਜੀ
50 ਰੁਪਏ ਦਾ ਗਲਾਸ ਛੋਟਾ ਤੇ 100 ਦਾ ਵੱਡਾ
ਪੌਣੇ ਕਮਲੇ ਹੋ ਕੇ ਤੁਰੇ ਫਿਰ ਪੀ ਕੇ ਗਲਾਸ ਵੱਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਇੱਥੇ $10 ਦਾ ਗਲਾਸ ਦਸਾਂ ਦਾ ਚਲੋ ਮਖਫੀ ਕਿਸ ਦਿਨ ਆਪਾਂ ਸਿਰਫ ਸ਼ਰਦਾਈ ਤੇ ਗੱਲ ਕਰਾਂਗੇ ਤੇ ਉਹਦੇ ਵਿਚੋਂ ਜਰਾਰਾ ਕੱਢ ਲਈਏ ਨਾ ਬਸ ਵੀ ਗੱਲ ਵੀ ਜਦੋਂ ਤੁਸੀਂ ਤੇ ਹੀ ਪੀਂਦੇ ਤੇ ਫੇਰ ਤੇ ਹੈਗੀ ਆ ਜੀ ਉਹ ਸ਼ਰਦਾਈ ਤੇ ਜਦੋਂ ਤੁਸੀਂ ਗਲਾਸ ਡੇਢ ਗਲਾਸ ਪੀ ਲੈਂਦੇ ਹੋ ਤੇ ਉਸ ਸ਼ਰਦਾਈ ਦੇ ਵਿਚੋਂ ਰਾਰਾ ਨਿਕਲ ਜਾਂਦਾ ਤੇ ਗਾਹ ਕੀ ਬਣਦਾ ਬਾਕੀ ਤੁਸੀਂ ਆਪਣਾ ਹਿਸਾਬ ਕਿਤਾਬ ਲਾ ਲਿਓ ਆਪਾਂ ਇੱਕ ਬ੍ਰੇਕ ਲੈ ਲਈਏ
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667 416-276-7667
ਆਪਾਂ ਘਰ ਤਾਂ ਲੈ ਲਿਆ ਹੁਣ ਮੋਰਗੇਜ ਬਾਰੇ ਵੀ ਸੋਚੀਏ ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟ ਵਰਦੀ ਜਸ ਭੁੱਲਰ ਨੂੰ ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ ਫਸਟ ਮੋਰਗੇਜ ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ ਉਸ ਵਿੱਚ ਵੀ ਹੈਲਪ ਕਰਦੇ ਨੇ ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ
416-732-2611 416-732-2611 ਨਾਮ ਯਾਦ ਰੱਖੀ ਜਸ ਭੁੱਲਰ
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ ਵੀ ਆਰ ਨਾਉ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95
ਆਰਡਰ ਆਨਲਾਈਨ ਐਟ mamaspizza.com
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼ ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ
ਪੀਜ਼ਾ ਡਿਪੋ ਦਾ ਪੀਜ਼ਾ ਪੀਜ਼ਾ ਡਿਪੋ ਦਾ ਪੀਜ਼ਾ
ਪੀਜ਼ਾ ਡਿਪੋ ਕਾਲ 310-9711
ਦੈਟ 310-9711
ਪੀਜ਼ਾ ਡਿਪੋ ਦਾ ਪੀਜ਼ਾ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵ ਲੋ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-0478 416-841-0478 ਸਰਵ ਲੋ ਕੰਸਟਰਕਸ਼ਨ
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੀਲ ਮੁੰਡੀ ਰੀਅਲ ਅਸਟੇਟ ਐਕਸਪਰਟ
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫੇਰ ਸਵਾਗਤ ਜੀ। ਗੱਲਾਂ ਬਾਤਾਂ ਹੋਰ ਬਥੇਰੀਆਂ ਕਰਨ ਵਾਲੀਆਂ ਸੀ ਕਿਉਂਕਿ ਅੱਜ ਚਲੋ ਐਜੂਕੇਸ਼ਨ ਸਿਸਟਮ ਦੀ ਗੱਲ ਚੱਲੀ ਆ ਤੇ ਉਹਦੇ ਨਾਲ ਫਿਰ ਕਿਉਂਕਿ ਲੜੀ ਨਾਲ ਲੜੀ ਖੁਦ ਬ ਖੁਦ ਜਿਹੜੀ ਹੈ ਜੀ ਉਹ ਜੁੜਦੀ ਜਾਂਦੀ ਹੈ। 416-620-1778 ਸਟੂਡੀਓ ਦਾ ਫੋਨ ਨੰਬਰ ਹੈ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ। ਵੱਡੀ ਗਿਣਤੀ ਦੇ ਵਿਚ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਨੇ ਜੀ ਉਹ ਕੈਨੇਡਾ ਦੇ ਵਿਚ ਆਉਂਦੇ ਨੇ, ਜਿਹਦੇ ਵਿਚ ਗਿਣਤੀ ਜਿਹੜੀ ਹੈ ਜੀ ਉਹ ਭਾਰਤ ਤੋਂ ਵੀ ਆ, ਪਾਕਿਸਤਾਨ ਤੋਂ ਵੀ ਆ, ਚਾਈਨਾ ਤੋਂ ਵੀ ਆ ਤੇ ਹੋਰਨਾਂ ਮੁਲਕਾਂ ਤੋਂ ਵੀ ਇੱਥੇ ਵਿਦਿਆ ਪ੍ਰਾਪਤ ਕਰਨ ਵਾਸਤੇ ਵਿਦਿਆਰਥੀ ਆਉਂਦੇ ਨੇ। ਇਹ ਸਿਸਟਮ ਜਿਹੜਾ ਜੀ ਉਹ ਕੰਜ਼ਰਵੇਟਿਵ ਦੀ ਸਰਕਾਰ ਵੇਲੇ ਜਦੋਂ ਜਿਸਨ ਕੈਨੀ ਹੋਰੀ ਇਮੀਗ੍ਰੇਸ਼ਨ ਮੰਤਰੀ ਸਨ ਉਹਨਾਂ ਸਮਿਆਂ ਦੇ ਵਿਚ ਹਾਰਪਰ ਸਰਕਾਰ ਨੇ ਇੰਟਰੋਡਿਊਸ ਕੀਤਾ ਸੀ। ਸੁਪਰ ਵੀਜ਼ਾ ਵੀ ਉਦੋਂ ਕੇ ਸ਼ੁਰੂ ਹੋਇਆ ਸੀ ਔਰ ਇਹਦੇ ਪਿੱਛੇ ਕਾਰਨ ਜਿਹੜੇ ਸਨ ਉਹ ਮਨਸ਼ਾ ਇਹ ਸਨ ਕਿਉਂਕਿ ਜਿਹੜੀ ਹਮੇਸ਼ਾ ਹੀ ਸ਼ਾਰਟੇਜ ਰਹੀ ਆ, ਕਿਉਂਕਿ ਜਿਹੜੀ ਸਾਡੀ ਜੇ ਅਸੀਂ ਦੇਖੀਏ ਕੈਨੇਡਾ ਦੇ ਵਿਚ ਜਿੰਨੇ ਰਿਟਾਇਰ ਹੋ ਰਹੇ ਨੇ ਉਨੇ ਜਿਹੜੇ ਆ ਉਹ ਸਾਨੂੰ ਵਰਕਰ ਜਿਹੜੇ ਉਹ ਮਿਲ ਨਹੀਂ ਸੀ ਰਹੇ। ਸਰਕਾਰ ਨੇ ਸਿਸਟਮ ਕੱਢਿਆ ਕਿ ਭਾਈ ਬਾਹਰੋਂ ਜਿਹੜੀ ਲੇਬਰ ਆਉਂਦੀ ਆ ਉਹ ਇੱਥੇ ਆਵੇ, ਇੱਕ ਤਾਂ ਪੜ੍ਹੇ ਲਿਖੇ ਆਉਣਗੇ, ਫਿਰ ਆਪਣੇ ਪੱਲਿਓਂ ਪੈਸੇ ਕਰਕੇ ਆਪਣੇ ਆਪ ਨੂੰ ਇਸ ਮਾਰਕੀਟ ਦੇ, ਇਸ ਜੋਬ ਮਾਰਕੀਟ ਦੇ ਹਾਣਦਾ ਕਰਨਗੇ ਤੇ ਉਹ ਤੋਂ ਬਾਅਦ ਫਿਰ ਅਸੀਂ ਉਹਨਾਂ ਨੂੰ ਇੱਥੇ ਪੱਕੇ ਕਰਕੇ ਤੇ ਜੋਬਾਂ ਦੇਵਾਂਗੇ ਤੇ ਜਦੋਂ ਜੋਬਾਂ ਲੈਣਗੇ ਉਹ ਤੇ ਫਿਰ ਕਮਾ ਕੇ ਸਾਨੂੰ ਟੈਕਸ ਦੇਣਾ ਹੀ ਆ ਜੀ। ਮਨਸ਼ਾ ਇਹ ਸੀ ਪਰ ਦੂਜੇ ਪਾਸੇ ਜਦੋਂ ਐਪਲੀਕੇਸ਼ਨ ਭਰਦੇ ਨੇ ਉਹ ਉੱਥੇ ਦੱਸਦੇ ਵੀ ਅਸੀਂ ਉੱਥੇ ਰਹਿਣਾ ਨਹੀਂ ਭਾਈ, ਵੀ ਅਸੀਂ ਪੜ੍ਹ ਕੇ ਆਉਣਾ ਆ ਤੇ ਪੜ੍ਹ ਕੇ ਆ ਕੇ ਤੇ ਇੱਥੇ ਅਸੀਂ ਜੋਬ ਕਰਨੀ ਆ। ਜਦੋਂ ਇਨੀਸ਼ਲੀ ਐਪਲੀਕੇਸ਼ਨ ਉੱਥੋਂ ਐਜ ਏ ਸਟੂਡੈਂਟ ਤੁਸੀਂ ਭਰਦੇ ਹੋ ਤੇ ਤੁਸੀਂ ਉੱਥੇ ਇਹ ਨਹੀਂ ਦੱਸ ਕੇ ਆਉਂਦੇ ਕਿ ਭਾਈ ਜੇ ਮੈਂ ਉੱਥੇ ਚੱਲ ਗਿਆ ਜੋ ਮਰਜ਼ੀ ਕਰ ਲਿਓ ਮੈਂ ਤਾਂ ਵਾਪਸ ਆਉਣਾ ਹੀ ਨਹੀਂ, ਨਾ ਹੀ ਇਹ ਵਾਅਦਾ ਕਰਦੇ ਆ ਕਿ ਭਾਈ ਤੁਹਾਨੂੰ ਅਸੀਂ ਉੱਥੇ ਪੱਕੇ ਕਰਾਂਗੇ ਕਰਾਂਗੇ। ਉਹਨਾਂ ਨੇ ਇੱਕ ਕ੍ਰਾਈਟੀਰੀਆ ਰੱਖਿਆ, ਉਸ ਕ੍ਰਾਈਟੀਰੀਆ ਦੇ ਮੁਤਾਬਕ ਜੇ ਤੁਸੀਂ ਉਹ ਚ ਫਿੱਟ ਆਉਂਦੇ ਹੋ ਤੇ ਕਹਿੰਦੇ ਭਾਈ ਆ ਜਾਓ ਤੁਸੀਂ ਉਹਨੂੰ ਪੀਆਰ ਦੇ ਦਿੰਦੇ ਨਹੀਂ ਤਾਂ ਭਾਈ ਤੁਸੀਂ ਵਾਪਸ ਜਾਓ। ਹੁਣ ਕੱਲਾ ਇੱਥੇ ਨਹੀਂ, ਆਸਟ੍ਰੇਲੀਆ ਦੇ ਵਿਚ ਵੱਡੀ ਗਿਣਤੀ ਦੇ ਵਿਚ ਪੰਜਾਬੀ ਜਿਹੜੇ ਵਿਦਿਆਰਥੀ ਨੇ ਉਹ ਉੱਥੇ ਗਏ ਤੇ ਉੱਥੇ ਦੇ ਹਾਲਾਤ ਇਹ ਬਣ ਗਏ ਕਿ ਉਹਨਾਂ ਨੂੰ ਉਹ ਸਿਸਟਮ ਜਿਹੜਾ ਸੀਗਾ ਜੀ ਸਕਰੈਪ ਕਰਨਾ ਪਿਆ। ਉੱਥੇ ਵੀ ਬੰਦਸ਼ਾਂ ਲੱਗ ਗਈਆਂ, ਉੱਥੇ ਵੀ ਇੱਦਾਂ ਖਿਲਾਰੇ ਪੈਂਦੇ ਹੁੰਦੇ ਸੀ। ਵਲੈਤ ਵਾਲੇ ਤਾਂ ਬਹੁਤ ਪਹਿਲਾਂ ਜਾਣ ਗਏ ਸਨ, ਉਹਨਾਂ ਨੇ ਹੱਥ ਛੇਤੀ ਖੜੇ ਕਰਤੇ ਸੀ। ਹੁਣ ਆ ਕੈਨੇਡਾ ਅਮਰੀਕਾ ਆ, ਪਿਛਲੇ ਸਮਿਆਂ ਤੋਂ ਜਦੋਂ ਤੋਂ ਜਿਹੜਾ ਕਿਸਾਨ ਅੰਦੋਲਨ ਸੀ, ਕਿਸਾਨ ਅੰਦੋਲਨ ਤੋਂ ਬਾਅਦ ਇਹ ਧਰਨਿਆਂ ਦਾ, ਮੁਜ਼ਾਹਰਿਆਂ ਦਾ ਕਲਚਰ ਇੱਕ ਡਿਵੈਲਪ ਹੋਇਆ। ਪਹਿਲਾਂ ਕਲਚਰ ਜਿਹੜਾ ਇੱਥੇ ਜਿਹੜਾ ਇਹ ਡਿਵੈਲਪ ਹੋਇਆ ਇੱਥੇ ਵੀ ਜੇ ਕਿਸੇ ਇੰਪਲਾਇਰ ਨੇ, ਇਹਦੇ ਵਿਚ ਕੋਈ ਦੋ ਰਾਵਾਂ ਨਹੀਂ, ਕੋਈ ਸ਼ੱਕ ਨਹੀਂ ਵੀ ਜਿਹੜੇ ਸਾਡੇ ਇੰਪਲਾਇਰ ਨੇ ਇੱਥੇ ਉਹ ਸ਼ੋਸ਼ਣ ਕਰਦੇ ਰਹੇ ਨੇ, ਵਿਚਾਰੇ ਜਵਾਕਾਂ ਦਾ ਸ਼ੋਸ਼ਣ ਹੁੰਦਾ ਰਿਹਾ ਔਰ ਹੋ ਵੀ ਰਿਹਾ ਕੋਈ ਸ਼ੱਕ ਨਹੀਂ, ਪਰ ਮਜ਼ਾਹਰੇ ਵਾਲਾ ਕਲਚਰ ਨਹੀਂ ਸੀ। ਫਿਰ ਜੇ ਕਿਸੇ ਨੇ ਪੈਸੇ ਮਾਰ ਲਏ ਉਹਦੇ ਵਾਸਤੇ ਮਜ਼ਾਹਰੇ ਹੋਣ ਲੱਗ ਪਏ, ਫਿਰ ਵਿੱਚੋਂ ਕੁਝ ਕੁ ਤਾਕਤਾਂ ਉਹ ਵੀ ਆ ਗਈਆਂ ਜਿਹੜੀਆਂ ਬਲੈਕਮੇਲ ਵੀ ਕਰਨ ਲੱਗ ਪਈਆਂ। ਇਮੀਗ੍ਰੇਸ਼ਨ ਦੇ ਵਿਚ ਕਿਸੇ ਦੀ ਫਾਈਲ ਲੱਗੀ ਆ ਤੇ ਉਹਨੂੰ ਟਾਈਮ ਵੱਧ ਲੱਗਿਆ, ਅੱਜ ਤੋਂ ਸਾਲ, ਡੇਢ ਸਾਲ, ਜਾਂ ਦੋ ਸਾਲ ਵੀ ਹੋ ਗਏ, ਹੁਣ ਉੱਥੇ ਕਿਸੇ ਨੇ ਕਹਿ ਤਾ ਭਾਈ ਉੱਥੇ ਜਾ ਕੇ ਤਖ਼ਤੀਆਂ ਫੜ ਕੇ ਖੜ ਜਾਓ, ਉੱਥੇ ਮਜ਼ਾਹਰੇ ਹੋਣ ਲੱਗ ਪਏ। ਹੁਣ ਕੱਲ ਪਰਸੋਂ ਇੱਥੇ ਵੀ ਆ ਸ਼ਾਇਦ ਇਸ ਵੀਕਐਂਡ ਦੇ ਉੱਪਰ ਇੱਕ ਮੁਜ਼ਾਹਰਾ ਤੇ ਰੈਲੀ ਹੋ ਕੇ ਹਟੀ ਆ ਸੋਸ਼ਲ ਮੀਡੀਆ ਤੇ ਤੁਸੀਂ ਉਹ ਦੇਖ ਸਕਦੇ ਹੋ ਉਹਦੀਆਂ ਵੀਡੀਓ ਤੁਰਨ ਲੱਗ ਪਈਆਂ ਨੇ ਪਰ ਦੂਜੇ ਪਾਸੇ ਇੱਕ ਹੋਰ ਮੁਹਿੰਮ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਟੇਕ ਬੈਕ ਕੈਨੇਡਾ ਹੁਣ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੁੰਦੀ ਸੀ ਵੀ ਅੱਗ ਨੂੰ ਆਈ ਘਰ ਵਾਲੀ ਬਣ ਕੇ ਬਹਿ ਗਈ ਜਿਹੜੀ ਇੱਥੋਂ ਦੀ ਸੁਸਾਇਟੀ ਆ ਉਹ ਇਹ ਮਹਿਸੂਸ ਕਰਨ ਲੱਗ ਪਈ ਆ ਲਿਬਰਲ ਸਰਕਾਰ ਨੇ ਇੱਕ ਢੰਗ ਦੇ ਨਾਲ ਉਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਸੀ ਉਹ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਲੈ ਕੇ ਬੜੀ ਉਦਾਰਵਾਦੀ ਰਹੀ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਆਉਣ ਦਿੱਤੇ ਜਿਹਦੇ ਵਿੱਚ ਬਹੁ ਗਿਣਤੀ ਜਿਹੜੀ ਸੀ ਉਹ ਪੰਜਾਬੀਆਂ ਦੀ ਸੀ ਔਰ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦੀ ਇਹੀ ਪਾਲਿਸੀ ਉਹਨਾਂ ਦੇ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ ਔਰ ਟੂਡੋ ਹੋਰਾਂ ਨੂੰ ਜਾਂ ਲਿਬਰਲਜ਼ ਨੂੰ ਉਹਨਾਂ ਦੀ ਇਸ ਨੀਤੀ ਦਾ ਕਰਕੇ ਪੰਜਾਬੀਆਂ ਹੱਥੋਂ ਹੀ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੋ ਸਕਦਾ ਕਿ ਪੈਣਾ ਵੀ ਆ ਆਪਾਂ ਸਾਰੇ ਇਮੀਗ੍ਰਾਂਟਸ ਹਾਂ ਆਪਾਂ ਸਾਰੇ ਜਿਹੜੇ ਜੀ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਕੋਈ ਮਾਂ ਬਾਪ ਕਿਸੇ ਦੇ ਪਹਿਲਾਂ ਆਏ ਸੀ ਆਪਾਂ ਤਾਂ ਮਗਰ ਆਏ ਹਾਂ ਕਿਸੇ ਨੇ ਵਿਆਹ ਕਰਾ ਕੇ ਆਏ ਹਾਂ ਆਪਾਂ ਸਾਰੇ ਇਮੀਗ੍ਰਾਂਟਸ ਹਾਂ ਉਹਨਾਂ ਮੁਲਕਾਂ ਤੋਂ ਹੈ ਕੋਈ ਸਮਾਂ ਉਹ ਸੀ ਵੀ ਜਦੋਂ ਅਸੀਂ ਇਹ ਇਹਨਾਂ ਸਰਕਾਰਾਂ ਤੱਕ ਇਹ ਅਰਜੋਈਆਂ ਕਰਦੇ ਹੁੰਦੇ ਸੀ ਕਿ ਭਾਈ ਦੋ ਨੰਬਰ ਦੇ ਵਿੱਚ ਇੱਥੇ ਆ ਕੇ ਰਿਫਿਊਜੀ ਅਪਲਾਈ ਕਰਨ ਦੇ ਨਾਲੋਂ ਕੋਈ ਇਹੋ ਜਿਹਾ ਸਾਧਨ ਚਾਹੀਦਾ ਵੀ ਉਹ ਸਿੱਧੇ ਤਰੀਕੇ ਦੇ ਨਾਲ ਜਿਹੜੇ ਕੁਆਲੀਫਾਈਡ ਲੋਕ ਨੇ ਉਹ ਆਪਣਾ ਇੱਥੇ ਆਵਾਸ ਲੈ ਸਕਣ ਤੇ ਹੁਣ ਉਹੀ ਬੰਦੇ ਬਹੁਤ ਇਹ ਮਹਿਸੂਸ ਕਰਦੇ ਆ ਵੀ ਨਹੀਂ ਯਾਰ ਇਹ ਤਾਂ ਗੰਦ ਹੀ ਪੈ ਗਿਆ ਹੁਣ ਆਸਟ੍ਰੇਲੀਆ ਵੀ ਗਲਤ ਇੰਗਲੈਂਡ ਵੀ ਗਲਤ ਤੇ ਹੁਣ ਕੈਨੇਡਾ ਵੀ ਗਲਤ ਹੁਣ ਜਿਹੜੀ ਚੀਜ਼ ਦਾ ਸਰਕਾਰ ਨੇ ਜਾਂ ਫਿਰ ਮੁਲਕ ਨੇ ਵਾਅਦਾ ਨਹੀਂ ਕੀਤਾ ਅਸੀਂ ਉਹ ਚੀਜ਼ਾਂ ਕਰਵਾਉਣਾ ਚਾਹੁੰਦੇ ਹਾਂ ਔਰ ਮੈਂ ਇੱਕ ਭਾਸ਼ਣ ਸੁਣਦਾ ਸੀ ਕਿਤੇ ਵੀ ਸੜਕ ਦੇ ਉੱਪਰ ਜਦੋਂ ਮੁਜ਼ਾਹਰਾ ਕਰ ਰਹੇ ਸੀ ਤੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹ ਕਹਿੰਦੇ ਨਹੀਂ ਭਾਈ ਇਹ ਸਾਡੇ ਪੈਸਿਆਂ ਦੀਆਂ ਬਣੀਆਂ ਪਤਾ ਨਹੀਂ ਕਿੱਥੋਂ ਕਿਹੜੀ ਐਫ ਡੀ ਦਰਾ ਕੇ ਤੇ ਸਰਕਾਰ ਨੂੰ ਦਿੱਤੀ ਤੇ ਉੱਥੇ ਸੜਕ ਬਣਾਤੀਆਂ ਅਸਲ ਚੀਜ਼ਾਂ ਕਹਿ ਲਓ ਕਿ ਗਲਤ ਕਿਸਮ ਦਾ ਕਲਚਰ ਡਿਵੈਲਪ ਹੋ ਰਿਹਾ ਨਾ ਔਰ ਇਹ ਆਉਣ ਵਾਲਿਆਂ ਵਾਸਤੇ ਜਿਨ੍ਹਾਂ ਨੇ ਭਵਿੱਖ ਦੇ ਵਿੱਚ ਇੱਥੇ ਆਉਣਾ ਜਿਹੜੇ ਆਸਾਂ ਲਾਈ ਬੈਠੇ ਨੇ ਉਹਨਾਂ ਵਾਸਤੇ ਜ਼ਰੂਰ ਕੰਡੇ ਬੀਜਣ ਵਾਲਾ ਹੈ ਹਾਲਾਂਕਿ ਉਹਨਾਂ ਦਾ ਤਰਕ ਇਹ ਆ ਕਿ ਜਦੋਂ ਕਾਮਾ ਗਾਟਾ ਮਾਰੂ ਇੱਥੇ ਆਇਆ ਅਸੀਂ ਵੈਲਕਮ ਨਹੀਂ ਸੀ ਸਾਡੇ ਬਜ਼ੁਰਗਾਂ ਨੇ ਬਾਅਦ ਚ ਸੰਘਰਸ਼ ਕੀਤਾ ਤੇ ਸਾਨੂੰ ਅਧਿਕਾਰ ਮਿਲੇ ਨੇ ਕਿਸੇ ਵੇਲੇ ਜਿਹੜੀ ਸਲੇਵਰੀ ਸੀ ਉਹ ਲਾਅ ਹੁੰਦੀ ਸੀ ਇਹਨਾਂ ਮੁਲਕਾਂ ਦਾ ਉਹਦੇ ਵਿਰੁੱਧ ਵੀ ਸੰਘਰਸ਼ ਕਰਨੇ ਪਏ ਤੇ ਹੁਣ ਅਸੀਂ ਵੀ ਸੰਘਰਸ਼ ਕਰਕੇ ਤੇ ਇਹਨਾਂ ਦੀ ਇਮੀਗ੍ਰੇਸ਼ਨ ਪਾਲਿਸੀ ਚੇਂਜ ਕਰਵਾ ਸਕਦੇ ਹਾਂ ਖੁਸ਼ਫਹਿਮੀ ਵੀ ਹੋ ਸਕਦੀ ਆ ਸੱਚਾਈ ਵੀ ਹੋ ਸਕਦੀ ਆ ਪਰ ਇਹਨਾਂ ਮੁਲਕਾਂ ਦਾ ਕਦੇ ਵੀ ਇਹ ਰਿਵਾਜ ਨਹੀਂ ਰਿਹਾ ਕਿ ਇਸ ਤਰੀਕਿਆਂ ਦੇ ਨਾਲ ਕਾਨੂੰਨ ਬਦਲਵਾਏ ਜਾ ਸਕਣ ਇੱਥੇ ਟੇਬਲ ਤੇ ਬੈਠ ਕੇ ਗੱਲਾਂ ਕਰਕੇ ਲੌਜੀਕਲੀ ਕਈ ਕੁਝ ਤਬਦੀਲ ਕਰਵਾਇਆ ਜਾ ਸਕਦਾ ਹੁੰਦਾ ਔਰ ਜੇ ਮੋਦੀ ਸਰਕਾਰ ਕੰਜ਼ਰਵੇਟਿਵ ਆ ਗਈ ਤੁਸੀਂ ਦੇਖਿਓ ਕਿ ਜਿਹੜੀਆਂ ਆਪਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਡਿਪੂਟੇਸ਼ਨ ਦੀਆਂ ਖ਼ਬਰਾਂ ਸੁਣਦੇ ਹਾਂ ਨਾ ਕਿਉਂਕਿ ਆਸ ਆ ਕਿ ਕੰਜ਼ਰਵੇਟਿਵ ਦੀ ਸਰਕਾਰ ਆਏਗੀ ਤਾਂ ਫਿਰ ਤੁਸੀਂ ਡਿਪੋਰਟ ਹੋਣ ਵਾਲਿਆਂ ਦੀ ਗਿਣਤੀ ਦੇਖਿਓ ਆਸ ਕਿਉਂ ਬੱਝੀ ਆ ਆ ਪਿਛਲੇ ਦਿਨ ਜ਼ਿਮਨੀ ਚੋਣ ਹੋ ਕੇ ਹਟੀ ਨਾ ਟੋਰਾਂਟੋ ਦੇ ਵਿੱਚ 38 ਸਾਲਾਂ ਤੋਂ ਲਿਬਰਲ ਦੀ ਸੀਟ ਸੀ ਉਹ ਤੇ ਕੰਜ਼ਰਵੇਟਿਵ ਨੇ ਜਿੱਤੀ ਆ ਐਂਟੀ ਇਨਕੰਬੈਂਸੀ ਜਿਹੜੀ ਆ ਜੀ ਪੂਰੇ ਜ਼ੋਰਾਂ ਤੇ ਆ ਇਸ ਵਾਰੀ ਜਿਹੜੀ ਇਲੈਕਸ਼ਨ ਟੂਡੋ ਹੋ ਰਹੀ ਜੇ ਟੂਡੋ ਹੋਣਾ ਦੀ ਪ੍ਰਧਾਨਗੀ ਦੇ ਹੇਠ ਲੜ ਹੁੰਦੀ ਆ ਇਸ ਵਾਰੀ ਜਿਹੜੇ ਜੀ ਉਹਦੇ ਰਿਜ਼ਲਟ ਥੋੜੇ ਜਿਹੇ ਹੋਰ ਹੋਣਗੇ ਤੇ ਜਿਹੜੇ ਪਿਛਲੇ ਦਸਾਂ ਬਾਰਾਂ ਸਾਲਾਂ ਤੋਂ ਇੱਥੇ ਆਏ ਆ ਉਹਨਾਂ ਨੇ ਕੰਜ਼ਰਵੇਟਿਵ ਦਾ ਇਤਰਾਜ ਦੇਖਿਆ ਨਹੀਂ ਹਾਲ ਤੱਕ ਉਹ ਦੇਖਣਗੇ ਗੱਲ ਕੀ ਕਿ ਜਿਹੜੇ ਜਿਸ ਢੰਗ ਦੇ ਨਾਲ ਅਸੀਂ ਇਸ ਮੁਲਕ ਨੂੰ ਚਲਾਉਣਾ ਚਾਹੁੰਦੇ ਹਾਂ ਉਸ ਢੰਗ ਦੇ ਨਾਲ ਨਹੀਂ ਚੱਲਣਾ ਜੇ ਸਾਡੇ ਤਰੀਕਾਕਾਰ ਜਿਹੜੇ ਚੰਗੇ ਹੁੰਦੇ ਨਾ ਤਾਂ ਸਾਨੂੰ ਉਹਨਾਂ ਮੁਲਕਾਂ ਦੇ ਵਿੱਚੋਂ ਹੀ ਆਪਣੇ ਉਸ ਮੁਲਕ ਚੋਂ ਹੀ ਆਉਣ ਦੀ ਲੋੜ ਨਹੀਂ ਸੀ ਪੈਣੀ। ਗੱਲਾਂ ਕੌੜੀਆਂ ਜ਼ਰੂਰ ਲੱਗਣਗੀਆਂ ਪਰ ਸੱਚਾਈ ਆ, ਇੱਥੋਂ ਦਾ ਸੱਭਿਆਚਾਰ ਹੋਰ ਆ, ਇੱਥੋਂ ਦੇ ਸੱਭਿਆਚਾਰ ਦੇ ਵਿੱਚ ਅਸੀਂ ਜਾਣੇ ਅਣਜਾਣੇ ਵਿਗਾੜ ਪੈਦਾ ਕਰ ਰਹੇ ਹਾਂ। ਖੈਰ 416-617-78 ਸਟੂਡੀਓ ਦਾ ਫੋਨ ਨੰਬਰ ਤੇ ਆਪਾਂ ਇੱਦਾਂ ਕਰੀਏ ਤੇ ਇੱਕ ਸੁਣਦੇ ਹਾਂ ਕੋਈ ਸਵਾਦ ਜਿਹਾ ਗੀਤ, ਤੇ ਸਵਾਦ ਜਿਹਾ ਗੀਤ ਮੈਂ ਮੇਰੇ ਸਾਹਮਣੇ ਆ ਗਿਆ ਜੀ, ਮੈਂ ਯੂਟਿਊਬ ਖੋਲੀ ਆ ਤੇ ਚਾਹਤ ਫਤਿਹ ਅਲੀ ਖਾਨ ਬਲਵਿੰਦਰ ਸਿੰਘ ਹੁਰੀ ਆਏ ਨੇ, ਪਹਿਲਾਂ ਆਪਾਂ ਇਹਨਾਂ ਨਾਲ ਗੱਲ ਕਰਕੇ ਤੇ ਫੇਰ ਗਾਣਾ ਸੁਣਦੇ ਹਾਂ। ਜੀ ਆਇਆਂ ਨੂੰ ਜੀ ਸਵਾਗਤ ਆ।
ਜੀ ਸਤਿ ਸ੍ਰੀ ਅਕਾਲ, ਸ਼ੋਰਟ ਜੀ ਮੈਂ ਰੱਖੂਗਾ
ਜੀ ਜੀ
ਵਣਾ ਜੀ, ਜਿਹੜੀ ਟੇਕ ਬੈਕ ਕੈਨੇਡਾ ਮੂਵਮੈਂਟ ਆ ਇਹ 1 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਇਸ ਸਾਲ। ਹਾਂਜੀ, ਇਹਦੇ ਵਿੱਚ ਜਿਹੜੇ ਵੇਖੋ ਕੈਨੇਡੀਅਨ ਲੋਕ ਸੀ, ਹਜੇ ਵੀ ਜਿਹੜੀ ਮੇਨ ਸਟ੍ਰੀਮ ਹੈ, ਮੈਨੂੰ ਲੱਗਦਾ 70-75% ਉਹਨਾਂ ਦੀ ਪਾਪੂਲੇਸ਼ਨ ਹੋਏਗੀ। ਹਾਂਜੀ, ਬੜੀ ਹੀ ਉਹੀ ਟੋਲਰੈਂਟ ਸੋਸਾਇਟੀ ਸੀਗੀ, ਦੇਖਦੇ ਰਹੇ ਜਿਵੇਂ ਹੁਣ ਆਪਣੇ ਸਾਡੇ ਵਾਸਤੇ ਈਜ਼ੀਅਰ ਸਮਝਣਾ ਸੀ, ਪੰਜਾਬ ਦੇ ਵਿੱਚ ਸਾਨੂੰ ਲੇਬਰ ਦੀ ਲੋੜ ਹੁੰਦੀ ਸੀ, ਸਾਡੇ ਕੋਲ ਯੂਪੀ ਤੋਂ ਬਿਹਾਰ ਤੋਂ ਬੰਦੇ ਆਉਂਦੇ ਸੀ, ਉਹ ਕਿਸੇ ਹੱਦ ਤੱਕ ਅਸੀਂ ਉਹਨਾਂ ਨੂੰ ਚੰਗਾ ਵੀ ਸਮਝੇ, ਟੋਲਰੇਟ ਵੀ ਕਰਦੇ ਸੀ। ਹਾਂਜੀ, ਇਸ ਕਰਕੇ ਸਰਕਾਰ ਕਹਿੰਦੀ ਸੀ ਵੀ ਸਾਨੂੰ ਇੰਡਸਟਰੀ ਵਾਸਤੇ ਇਹਨਾਂ ਦੀ ਲੋੜ ਆ, ਪਰ ਜਿਵੇਂ ਤੁਸੀਂ ਕਹਿੰਦੇ ਕੰਡੇ ਬੀਜਣ, ਕੰਡੇ ਹੁਣ ਬੀਜੇ ਜਾ ਚੁੱਕੇ ਆ ਤੇ ਸਿਰ ਤੋਂ ਪਾਣੀ ਲੰਘ ਚੁੱਕਾ ਆ, ਇਹ ਉਹਨਾਂ ਦੀ ਜਿਹੜੀ ਇਸ ਵੇਲੇ ਹਾਲਾਤ ਬਣ ਚੁੱਕੇ। ਜਿਹੜੇ ਸਾਡੇ ਕੁਛ 1-2 ਜਨਰੇਸ਼ਨਾਂ ਤੋਂ 3 ਜਨਰੇਸ਼ਨਾਂ ਤੋਂ ਪਹਿਲਾਂ ਲੋਕ ਰਹਿੰਦੇ ਆ, ਉਹਨਾਂ ਨੂੰ ਵੀ ਇਸ ਗੱਲ ਤੋਂ ਐਕਿਊਜ਼ ਕੀਤਾ ਜਾਂਦਾ, ਜੇ ਕਿਸੇ ਬੰਦੇ ਨੂੰ ਕਹੀਏ ਨਾ ਤੇ ਅੱਜ ਕੱਲ੍ਹ ਤੁਸੀਂ ਬੜੇ ਆਰਾਮ ਨਾਲ ਉੱਥੋਂ ਉਤਰਦੇ ਆ, ਜਿਵੇਂ ਦਿੱਲੀ ਬੰਬੇ ਚਲ ਜਾਏ ਤਾਂ ਇੱਥੇ ਆ ਉਤਰਦੇ, ਘਰ ਕੀ ਆ ਦਿੰਦੇ। ਹਾਂਜੀ, ਉਹ ਕਹਿੰਦੇ ਨਹੀਂ ਜੀ, ਸਾਡਾ ਡਿਸਕ੍ਰੀਮੀਨੇਸ਼ਨ ਹੁੰਦਾ, ਜਿਹੜੇ ਪਹਿਲੇ ਬੰਦੇ ਆ ਉਹ ਡਿਸਕ੍ਰੀਮੀਨੇਸ਼ਨ ਕਾਰਡ ਤੋਂ ਉਹਨਾਂ ਨੇ ਪਹਿਲਾਂ ਜੇਬ ਦੇ ਵਿੱਚ ਪਾਇਆ ਹੋਇਆ, ਉਹ ਪਹਿਲਾਂ ਯੂਜ਼ ਕਰ ਲੋ। ਜਿਹੜਾ ਇਹ ਨਗੜਾ ਉਹਦੇ ਨਾਲ ਕੰਮ ਕਰਾਉਣ ਵਾਲੀ ਗੱਲ ਆ, ਇਹਦੇ ਵਿੱਚ ਮੈਂ ਸਮਝਦਾ ਜਿਹੜੇ ਏਜੰਟ ਆ ਨਾ ਇਹਨਾਂ ਦਾ ਸਭ ਤੋਂ ਜ਼ਿਆਦਾ ਵੱਡਾ
ਰੋਲ ਆ ਬਿਨਾਂ ਸ਼ੱਕ।
ਇਹ ਨਾ ਇੱਕ ਅੱਧੇ ਬੰਦੇ, ਹੁਣ ਜਦੋਂ ਅਸੀਂ, ਮੈਂ 2 ਕੰਟਰੀਆਂ ਦੇ ਵਿੱਚ ਸਟੂਡੈਂਟ ਵੀਜ਼ੇ ਦੇ ਗਿਆ, ਕੈਨੇਡਾ ਨੂੰ ਮੈਂ ਰਿਫਿਊਜ਼ ਕਰਤਾ ਸੀਗਾ ਜੇ ਉਹਨਾਂ ਨੂੰ ਦੱਸਦਾ। ਹਾਂਜੀ, ਕਿਉਂਕਿ ਸਿਰਫ ਪੜ੍ਹਨ ਵਾਲੀ ਚੀਜ਼ ਨੀ ਸੀ ਮੈਨੂੰ, ਮਤਲਬ ਜੇ ਉਦਾਂ ਮੇਰੇ ਫਾਦਰ ਕਹੇ ਮੈਂ ਤੈਨੂੰ ਹੋਰ ਪੈਸੇ ਦੇਣਾ ਤੂੰ ਕੈਨੇਡਾ ਚਲੇ ਗਏ, ਉਹਨਾਂ ਨੇ ਸੁਣੀਆਂ ਗੱਲਾਂ ਸੀਗੀਆਂ, ਮੈਂ ਨੋ ਇਹ ਕੋਈ ਐਜੂਕੇਸ਼ਨ ਵਾਲੀ ਕਰ ਸੀ, ਇਹ ਰਹਿਣ ਵਾਲੀ ਸੀਗੀ ਆਇਵਾਨ ਸੀ। ਹਾਂਜੀ, ਪੀਸਫੁਲ। ਹਾਂਜੀ, ਤੇ ਜਿਹੜਾ ਨਾ ਏਜੰਟਾਂ ਦਾ ਆ ਉਹ ਸਾਰੇ ਖਰੜੇ ਵਿੱਚੋਂ ਕੰਟੈਸਟ ਦੇ ਵਿੱਚ 1-2 ਲਾਈਨਾਂ ਪੜ੍ਹ ਕੇ ਉਹਨਾਂ ਨੂੰ ਸਿਖਾ ਦਿੰਦੇ ਆ, ਤੇ ਉਹਦੇ ਵਿੱਚ ਸਾਫ਼ ਲਿਖਿਆ ਹੁੰਦਾ ਕਈ ਬੰਦੇ ਇਹੋ ਜਿਹੇ ਕੁਆਲੀਫਾਈਡ ਹੁੰਦੇ ਆ। ਹੁਣ ਮੈਂ ਜਰਮਨੀ ਪਹਿਲਾਂ ਆਇਆ, ਮੈਂ ਸਟੂਡੈਂਟ ਵੀਜ਼ੇ ਤੇ ਨਹੀਂ ਆਇਆ, ਤਾਂ ਵੀਜ਼ਾ ਓਪਨ ਹੁੰਦਾ ਸੀ ਵੈਸੇ, ਉੱਥੇ ਆ ਕੇ ਅਪਲਾਈ ਕੀਤਾ ਗੱਲ ਬਣਦੀ। ਹਾਂਜੀ, ਉਹਦੇ ਤੋਂ ਬਾਅਦ ਜੇ ਜਿੱਦਾਂ ਦੀ ਤੁਹਾਡੀ ਕੁਆਲੀਫਿਕੇਸ਼ਨ ਉਹਦੇ ਬੇਸ ਤੇ ਤੁਸੀਂ ਰਹਿ ਵੀ ਸਕਦੇ, ਤੁਹਾਡੀ PR ਦੇ ਇਕੁਇਲੈਂਟ ਵੀ ਸਭ ਕੁਛ ਹੋ ਜਾਂਦਾ। ਹਾਂਜੀ, ਤੇ ਉਹਦਾ ਇੱਕ ਟੈਸਟੀਮੋਨੀਅਲ ਦੇ ਦਿਖਾ ਕੇ ਕੌਣ ਜੀ 99 ਬੰਦਿਆਂ ਨੂੰ ਤੁਸੀਂ ਨੱਥੀ ਨਾਲ ਕਹ ਲਓ ਦੇਖੋ ਜੀ ਏਦਾਂ ਬੰਦੇ ਕਾਮਯਾਬ ਹੁੰਦੇ ਉੱਥੇ। ਹਾਂਜੀ, ਉਸ ਤਰੀਕੇ ਨਾਲ ਉਹ ਜਿਹੜਾ ਇੱਕ ਹੜ ਫਲੱਡ ਗੇਟ ਜਿਹੜਾ ਸੀ ਉਹਨਾਂ ਨੇ ਖੋਲ ਦਿੱਤਾ ਸੀ ਲਿਆਉਣ ਵਾਸਤੇ। ਤੁਹਾਡੀ ਗੱਲ ਸਹੀ ਹੈ, ਇਹਨਾਂ ਨੂੰ ਵੀ ਬੰਦੇ ਵੈਸੇ ਤੇ ਰਿਫਿਊਜੀ ਆਉਣਗੇ, ਅਲੀਗਲ ਆਉਣਗੇ, ਚੰਗਾ ਕਿਉਂ ਨੀ ਕਿ ਉਹ ਆਪਣੇ ਕੁਛ ਕੁਆਲੀਫਿਕੇਸ਼ਨ ਨਾਲ ਲੈ ਕੇ ਆਉਣ, ਨਾਲੇ ਵਾਹਵਾ ਨਵਾਂ ਉੱਥੇ ਦੇਣ ਪਹਿਲਾਂ ਨਾਲ ਵੀ ਲੈ ਕੇ ਆਉਣ। ਹਾਂਜੀ, ਤੇ ਇਹਨਾਂ ਨੇ ਹਰ ਇੱਕ ਬੰਦਾ ਆਪਣਾ ਮਤਲਬ ਫਾਇਦਾ ਸੋਚਦਾ, ਇਹਨਾਂ ਨੇ ਆਪਣੀ ਇੰਡਸਟਰੀ ਦਾ, ਆਪਣੀ ਜਿਹੜੀ ਪਾਪੂਲੇਸ਼ਨ ਨੂੰ ਰਿਸਟੋਰ ਕਰਨ ਦਾ ਫਾਇਦਾ ਸੋਚਣਾ। ਪਰ ਜੇ ਅਸੀਂ ਹੁਣ ਸਮਝ ਲਈਏ ਕਿ ਸਾਡੀ ਜਿਹੜੀ ਵੈਲਿਊ ਅਸੀਂ ਆਪਣੇ ਆਪ ਨੂੰ ਓਵਰਲੀ ਵੈਲਿਊ ਸਮਝੀਏ, ਜਿੰਨੀ ਇੱਕ ਸਟੂਡੈਂਟ ਹੈ ਨਾ 99% ਮੈਟ੍ਰਿਕ ਦਾ ਸਹੀ ਟੈਸਟ ਪਾਸ ਨਹੀਂ ਕਰ ਸਕਦੇ। ਮੈਂ ਗਰੰਟੀ ਦੇਣਾ ਕਿ ਮੈਂ ਕੋਈ ਬੰਦੇ ਲਾਇਆ ਮੈਂ ਇਹਨਾਂ ਦਾ ਟੈਸਟ ਕਰਕੇ ਦੱਸ ਦੂੰਗੀ, ਉਹ ਮੈਟ੍ਰਿਕ ਦਾ ਟੈਸਟ ਪਾਸ ਕਰ ਦਿੰਦਾ।
ਨਾ, ਪਿਛਲੇ ਦਿਨੀ ਇੱਕ ਮੁਜ਼ਾਹਰਾ ਹੋਇਆ ਜੀ ਇੱਥੇ ਯੂਨੀਵਰਸਿਟੀ ਤੇ। ਅਸਲ ਦੇ ਵਿੱਚ ਕਾਰਨ ਕੀ ਸੀ, ਵੀ ਨਕਲ ਮਾਰਦੇ। ਹੁਣ ਜਿਹੜੀ ਨਕਲ ਵਾਲੀ ਇੱਕ ਟੈਂਡੈਂਸੀ ਹੈਗੀ ਆ ਜਾਂ ਨਕਲ ਦਾ ਇੱਕ ਸੁਭਾਅ ਆ, ਉਹ ਉਤੋਂ ਅਸੀਂ ਅਣਭੋਲ ਤਾਂ ਨੇਗੇ ਐਗਜੈਕਟਲੀ। ਹੁਣ ਉਹ ਚੀਜ਼ਾਂ ਜਿਹੜੀਆਂ ਦੱਸਣੀਆਂ ਨੀ, ਜੇ ਸਾਨੂੰ ਕਿਸੇ ਨੇ ਨਕਲ ਮਾਰਦੇ ਵੀ ਫੜ ਲਿਆ ਤਾਂ ਅਸੀਂ ਤਾਂ ਵੀ ਮਜ਼ਾਰਾ ਕਰਨਾ।
ਫਿਰ ਇੱਕ ਉਹ ਕਾਰਡ ਹੈਗਾ ਜੀ, ਮੈਨੂੰ ਤਾਂ ਫੜਿਆ ਕਿਉਂਕਿ ਮੇਰੀ ਰੇਸ ਹੋ ਰਿਹਾ। ਹਾਂਜੀ,
ਐਗਜੈਕਟਲੀ।
ਇਸ ਕਾਰਡ ਜਿਹੜਾ ਨਾ ਇਹ ਕਿਸੇ ਹੱਦ ਤੱਕ ਵਧੀਆ ਚੀਜ਼ ਹੁੰਦੀ, ਪਰ ਜਦੋਂ ਅਸੀਂ ਉਹਨੂੰ ਅਬਿਊਜ਼ ਕਰਨ ਲੱਗਣੇ ਹਰ ਗੱਲ ਤੇ, ਸਾਡਾ ਜੀ ਰੇਸਿਜ਼ਮ ਹੋ ਗਿਆ, ਫਲਾਣ ਗਿਆ। ਇੱਥੇ ਮੈਂ ਟਰੱਕਿੰਗ ਕੰਪਨੀ ਦੇ ਵਿੱਚ ਕੰਮ ਕਰਦਾ ਨੇ, ਸਭ ਤੋਂ ਪਹਿਲਾਂ ਮੈਂ ਉੱਥੇ ਨੰਬਰ 1 ਬ੍ਰੋਕਰ ਪਹਿਲਾਂ ਸੀਗਾ ਸਭ ਤੋਂ। ਤੇ ਜਿਸ ਹਿਸਾਬ ਨਾਲ ਖਿੱਚਦੇ ਹੁੰਦੇ ਸੀ ਨਾ ਵਾਈਟ ਲੋਕਾਂ ਨੂੰ, ਮੈਂ ਆਪਣੇ ਅੱਖੀ ਦੇਖਿਆ, ਮੈਂ ਕਈ ਮੁਲਕਾਂ ਚ ਰਹਿ ਕੇ ਮੈਨੂੰ ਪਤਾ ਹੈ ਨਾ, ਮੈਂ ਕਹਿੰਦਾ ਕਿ ਸਾਡੇ ਬੰਦੇ ਨੇ ਏਦਾਂ ਕਰ ਜਾਣਾ, ਸਾਡੇ ਕਹਿੰਦਾ ਸਾਨੂੰ ਤਾਂ ਏਦਾਂ ਇਹਨਾਂ ਨੇ ਬਿਲਕੁਲ ਨੀਵੀਂ ਜਾ ਤੇ ਸਮਝ ਲਿਆ। ਹਾਂਜੀ,
ਬਿਲਕੁਲ
ਨੀ ਕੰਮ ਚੱਲਦੇ, ਜਿਹੜੀ ਇੰਡਸਟਰੀ ਸਟੈਂਡਰਡ ਆ ਜਾਂ ਐਜੂਕੇਸ਼ਨ ਸਟੈਂਡਰਡ ਆ ਜਾਂ ਕਲਚਰਲ ਸਟੈਂਡਰਡ, ਉਹ ਤਾਂ ਤੁਹਾਨੂੰ ਬਰਕਰਾਰ ਰੱਖਣਾ ਹੀ ਪੈਂਦਾ। ਹਾਂਜੀ, ਤੇ ਓਹਦੇ ਮੁਤਾਬਕ ਅਗਰ ਜੇ ਸਾਡਾ ਸਟੈਂਡਰਡ ਓਹਨਾ ਨੇ ਤੇ ਓਹਨਾ ਨੇ ਓਹਦਾ ਰਿਐਕਸ਼ਨ ਤੇ ਮਤਲਬ ਕਰਨਾ ਹੀ ਕਰਨਾ ਨਾ, ਹੁਣ ਇਹ ਰਿਐਕਸ਼ਨ ਹੀ ਹੋ ਰਿਹਾ ਨਾ ਵੀ ਮਤਲਬ ਜਿਹੜਾ ਟੇਕ ਬੈਕ ਕੈਨੇਡਾ,
ਹਾਂਜੀ,
ਪਰ ਇਹ ਲਹਿਰ ਜਿਹੜੀ ਆ ਜਦ ਤੱਕ ਗਵਰਨਮੈਂਟ ਇਹਦੇ ਬਾਰੇ ਕੋਈ ਨਹੀਂ, ਹੁਣ ਟਰੂਡੋ ਨੇ ਤੇ ਕਹਿਤਾ ਕੈਨੇਡਾ ਕੈਨ ਅਬਜ਼ੋਰਬ ਓਨਲੀ ਸੋ ਮੈਨੀ ਮਾਈਗ੍ਰੈਂਟਸ, ਹਾਂਜੀ, ਹੁਣ ਵੇਖੋ ਜਿਹੜਾ ਪ੍ਰੀਮੀਅਰ ਓਹਨੇ ਵੀ ਕਲੀਅਰ ਕੱਟ ਇਹ ਨੀ ਕਿਹਾ ਵੀ ਸਾਡੀ ਇਮੀਗ੍ਰੇਸ਼ਨ ਪਾਲਿਸੀ ਕੀ ਹੋਊਗੀ, ਉਹਨਾਂ ਨੇ ਵੀ ਮਤਲਬ ਇਹੀ ਹਿਸਾਬ ਰੱਖਿਆ ਵੀ ਜੇ ਲੋਕਾਂ ਨੇ ਆਪਣੇ ਹਿਸਾਬ ਨਾਲ ਹੀ ਸਾਨੂੰ ਵੋਟਾਂ ਦੇ ਵਿੱਚ ਜਿਤਾਤਾ ਤਾਂ ਵੱਖਰੀ ਗੱਲ ਆ, ਪਰ ਕਲੀਅਰ ਕੱਟ ਪਾਲਿਸੀ ਉਹਨਾਂ ਦੀ ਵੀ ਕੋਈ ਨੀ, ਇਹਦਾ ਇਹਨਾਂ ਨੂੰ ਕੋਈ ਨਾ ਕੋਈ ਜ਼ਰੂਰ ਜਿਹੜਾ, ਕਿਉਂਕਿ ਜਿਹੜੇ ਬੰਦੇ ਹੁਣ ਇਸ ਵੇਲੇ ਬੈਠੇ ਆ ਨਾ ਇਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆਉਣੀ ਫਿਊਚਰ ਵਿੱਚ ਜੇ ਇਹਨੂੰ ਇਸ ਜਿਹਾ ਮਤਲਬ ਸਿਸਟਮ ਨੂੰ ਦੇ ਵਿੱਚ ਸੁਧਾਰ ਨਾ ਕੀਤਾ ਗਿਆ, ਕਿਉਂਕਿ ਉਹ ਪੈਸੇ ਵੀ ਖਰਾਬ ਕੀਤੇ, ਟਾਈਮ ਵੀ ਖਰਾਬ ਕੀਤਾ, ਹਾਂਜੀ, ਉਹਨਾਂ ਨੂੰ ਇੱਕ ਇਹੋ ਜਿਹੀ ਆਸ ਜਿਹੜੀ ਸੀਗੀ ਜਿਹੜੀ ਬੱਜੀ ਹੋਈ ਸੀਗੀ, ਹੁਣ ਉਹ ਚੂਮ ਤਾਂ ਆਪ ਹੀ ਕਰ ਲਈ, ਇੱਥੇ ਇੱਕ ਮੁੰਡੇ ਨੇ ਵੀਡੀਓ ਪਾਇਆ ਸੀ ਗੁਰ ਸ਼ਾਇਦ ਉਹ ਨਾ ਗੁਰਪ੍ਰਤਾਪ ਸਿੰਘ ਸਮਥਿੰਗ, ਮੈਨੂੰ ਚੇਤਾ ਨੀ ਦੱਸ, ਉਹਨੇ ਇੰਨੀ ਰਿਅਲਿਸਟਿਕ ਉਹਨਾਂ ਮੁੰਡਿਆਂ ਦੇ ਵਿੱਚੋਂ ਜਿਹੜੇ ਆ ਉਹਨਾਂ ਦੇ ਜਿੱਦਾਂ ਤੁਸੀਂ ਕਹਿੰਦੇ ਨਾ ਉੱਥੇ ਤਾਂ ਪ੍ਰੋਮਿਸ ਕਰਕੇ ਆਉਂਦੇ, ਹਾਂਜੀ ਵੀ ਅਸੀਂ ਪੜ੍ਹ ਕੇ ਵਾਪਸ ਆ ਜਾਂਦੇ ਜੇ ਉਹ ਇੱਥੇ ਆ ਕੇ ਕਦਾ ਫਿਰ ਹੋਰ ਪੜ੍ਹ ਲੈਂਦੇ ਆ ਤੇ ਉਹਦੇ ਚ ਲੱਗਦਾ ਜੀ ਵੀ ਜਦੋਂ ਤੁਸੀਂ ਆ ਕਿਉਂ ਏਦਾਂ ਲਿਖਿਆ, ਹਾਂਜੀ, ਜਿਵੇਂ ਨਾ ਵੀ ਆਰ ਇੰਟਾਈਟਲ ਟੂ ਸਮਥਿੰਗ, ਹਾਂਜੀ, ਜਿੱਦਾਂ ਸਾਡਾ ਹੱਕ ਬਣਦਾ, ਹਾਂਜੀ,
ਐਗਜੈਕਟਲੀ,
ਤੇ ਇੱਥੇ ਜਿਹੜੇ ਸਿਟੀਜ਼ਨ ਨੇ ਵਿਚਾਰੇ ਉਹ ਰੌਲਾ ਪਾਈ ਜਾਂਦੇ ਆ ਉਹਨਾਂ ਦੇ ਨਿਆਣਿਆਂ ਨੂੰ, ਹੁਣ ਜਿਹੜੀ ਮੇਨ ਸਟ੍ਰੀਮ ਹੈ ਉਹ ਕਹਿੰਦੀ ਆ ਵੀ ਇਹ ਜੀ ਅਸੀਂ ਕੰਮ ਨੀ ਕਰਦੇ, ਉਹ ਕੰਮ ਕਿੱਦਾਂ ਕਰਨ, ਅਗਲੇ ਮਿਨੀਮਮ ਪੇ ਤੇ ਨੀ ਕੰਮ ਕਰਦੇ, ਇਹ ਮਿਨੀਮਮ ਪੇ ਸਾਡੀ ਅਗਲਾ 5 ਘੱਟ ਵੀ ਦੇਵੇ ਹੱਸ ਕੇ ਕਰਦੇ ਆ, ਸੋ ਇਮਬੈਲੈਂਸ ਬਹੁਤ ਜ਼ਿਆਦਾ ਹੋਇਆ, ਇਸ ਕਰਕੇ ਲੋਕੀ ਦੁਖੀ ਹੋਏ ਬੈਠੇ ਜਿਹੜੇ ਮੇਨ ਸਟ੍ਰੀਮ ਆ, ਤਾਂ ਇਸ ਗੱਲ ਦਾ
ਬਿਨਾ ਸ਼ੱਕ ਜੀ ਉਹੀ ਜਿਹੜਾ ਕਹਿ ਲੋ ਵੀ ਅੱਗ ਨੂੰ ਆਈ ਘਰ ਵਾਲੀ ਬਣ ਕੇ ਬਹਿ ਗਈ, ਇੱਕ ਤਾਂ ਉਹ ਰੂਲ, ਤੇ ਦੂਜਾ ਹੈਗਾ ਵੀ ਕਈ ਵਾਰੀ ਆਪਾਂ ਬੜੇ ਨਾ ਆਪਣੇ ਕਈ ਵਾਰੀ ਆਪਣੇ ਨਾਲ ਪਰਿਵਾਰਾਂ ਦੇ ਵਿੱਚ ਵੀ ਹੁੰਦਾ ਵੀ ਆਪਾਂ ਕਿਸੇ ਨੂੰ ਨਾ ਮਹਿਮਾਨ ਨੂੰ ਜਾਂ ਬੜੇ ਪਿਆਰ ਦੇ ਨਾਲ ਮੁਹੱਬਤ ਨਾਲ ਖਲੂਸ ਨਾਲ ਲੈ ਕੇ ਆਉਂਦੇ ਹਾਂ, ਤੇ ਜਦੋਂ ਬਾਅਦ ਵਿੱਚ ਉਹਦਾ ਵਰਤਾਰਾ ਦੇਖਦੇ ਹਾਂ ਤੇ ਫਿਰ ਆਪ ਹੀ ਬੰਦਾ ਕੰਨੋ ਸੰਨੀ ਹੋਣ ਜਾਂਦਾ ਵੀ ਐਵੇਂ ਤਾਂ ਪੰਗਾ ਹੀ ਲੈ ਲਿਆ ਯਾਰ, ਇਹ ਔਰ ਬਿਹੇਵੀਅਰ ਇਹੋ ਜਿਹਾ ਹੁੰਦਾ।
ਮੁੱਖੀ ਗੱਲ ਇੱਕ ਪੰਜਾਬੀ ਚ ਹੁੰਦਾ, ਸਾਡੇ ਦੁਆਬੇ ਕਹਿੰਦੇ ਸੀ ਇੱਕ ਦਿਨ ਪਰਾਉਣਾ, ਦੋ ਦਿਨ ਪਰਾਉਣਾ, ਤੀਜੇ ਦਿਨ ਦਾਤੇ ਮੰਗਾਉਣਾ, ਹਾਂਜੀ
ਜੀ ਜੀ,
ਉਹ ਗੱਲ ਹੈ ਜੇ ਤਾਂ ਪਰਾਉਣ ਚਾਹੀਦੇ ਸਟੂਡੈਂਟ ਠੀਕ ਸੀ, ਕਈ ਕਈ ਸੈਟ ਵੀ ਹੋ ਜਾਂਦੇ ਸੀ, ਜੇ ਤੁਸੀਂ ਹੁਣ ਧਾਰਾ ਹੀ ਬੰਨ ਕੇ ਕਹੋ ਤੇ ਫਿਰ ਤੋਂ ਸਾਡਾ ਉੱਥੇ ਹੱਕ ਵੀ ਬਣਦਾ, ਫਿਰ ਤਾਂ ਕੰਮ ਖਰਾਬ ਹੋਣੇ।
ਹੁਣ ਕਹਿੰਦਾ ਵੀ ਟਰੂਡੋ ਨੇ ਵੀ ਹੱਥ ਖੜੇ ਕਰਦੇ, ਉਹ ਵੀ ਕਹਿੰਦਾ ਯਾਰ ਪੰਗਾ ਹੀ ਲੈ ਲਿਆ ਮੈਂ, ਸਿਨੇਮੇ ਦੇ ਵਿੱਚ ਵੜ ਕੇ ਵੀ ਤੇ ਉੱਥੇ ਵੀ ਤੇ ਜਿੰਦਾਬਾਦ ਮੁਰਦਾਬਾਦ ਹੋ ਜਾਂਦੀ ਹੈ, ਇਹ ਸੁਭਾਅ ਬਣ ਗਿਆ ਸਾਡਾ। ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਟਾਪ ਚੋਇਸ ਇਲੈਕਟ੍ਰੋਨਿਕ ਦਾ ਸਹਿਯੋਗ ਹਾਸਲਾ 16 ਇੰਟਰਮੋਡਲ ਡਰਾਈਵ ਤੇ ਤੁਸੀਂ ਪਹੁੰਚ ਸਕਦੇ ਹੋ, ਹੈੱਡ ਆਫਿਸ ਕਿਚਨਰ ਅਤੇ ਗੋਲਫ ਦੇ ਵਿੱਚ ਵੀ ਇਹਨਾਂ ਦੀ ਲੋਕੇਸ਼ਨ ਨੇ। 905-799-0045 ਇਹਨਾਂ ਦਾ ਫੋਨ ਨੰਬਰ ਹੈ। ਔਰਾ ਕਿਚਨ ਕੈਬਨਿਟਸ ਦੀ ਗੱਲ ਕਰਦੇ ਹੁੰਦੇ ਕਿ ਜੇ ਤੁਸੀਂ ਵਧੀਆ ਕਿਚਨ ਕੈਬਨਿਟਸ ਜਿਹੜੀਆਂ ਨੇ ਸਸਤੇ ਭਾਅ ਬਣਵਾਉਣੀਆਂ ਚਾਹੁੰਦੇ ਹੋ ਤਾਂ ਔਰਾ ਕਿਚਨ ਕੈਬਨਿਟਸ 905-673-2872 ਤੇ ਜਸਪੁਲ ਅਰੋਹਰਾ ਦੀ ਆਪਾਂ ਗੱਲਬਾਤ ਕਰਦੇ ਨੇ। ਜੇ ਤੁਹਾਨੂੰ ਪੈਸੇ ਧੇਲੇ ਦੇ ਕਿਤੇ ਖੜੇ ਪੈਰ ਲੋੜ ਪੈ ਜਾਂਦੀ ਹੈ, ਜਸਪੁਲ ਅਰੋਹਰਾ ਨਾਲ ਸੰਪਰਕ ਕਰਿਓ, 416-732-2611 ਇਹਨਾਂ ਦਾ ਫੋਨ ਨੰਬਰ ਹੈ। ਐਚ ਕੇ ਟਾਇਰ ਸੈਂਟਰ, ਜੇ ਤੁਸੀਂ ਆਪਣੀਆਂ ਕਾਰਾਂ ਵਾਲੇ ਟਰੱਕਾਂ ਡੰਪ ਟਰੱਕਾਂ ਟਰੈਕਟਰਾਂ ਟਰੇਲਰਾਂ ਦੇ ਟਾਇਰ ਪਾਉਣੇ ਨੇ ਜਾਂ ਫਿਰ ਉਹਨਾਂ ਦੀ ਮੁਰੰਮਤ ਕਰਵਾਉਣੀ ਹੈ ਤੇ ਫਿਰ ਤੁਸੀਂ ਜੀ ਐਚ ਕੇ ਟਾਇਰ ਸੈਂਟਰ ਦੇ ਬੂਟਾ ਸਿੰਘ ਚਾਲ ਹੋਰਾਂ ਨਾਲ ਗੱਲਬਾਤ ਕਰਨੀ ਹੈ। 647-295-4600-295-4600 ਔਰ ਏਸ਼ੀਅਨ ਫੂਡ ਸੈਂਟਰ ਦੇ ਉੱਪਰ ਕੈਨੇਡਾ ਡੇ ਦੀ ਸੇਲ ਲੱਗ ਚੁੱਕੀ ਹੈ। ਸਾਫ਼ ਸੁਥਰੀਆਂ ਦਾਲਾਂ ਸਬਜ਼ੀਆਂ ਫਲ ਫਰੂਟ ਤੁਸੀਂ ਲੈਣਾ ਚਾਹੁੰਦੇ ਹੋ, ਭਾਂਡਾ ਟਿੰਡ ਲੈਣਾ, ਮੁਨਿਆਰੀ ਦਾ ਜਾਂ ਫਿਰ ਕਰਿਆਨੇ ਦਾ ਕੋਈ ਵੀ ਸਮਾਨ ਤੁਹਾਨੂੰ ਚਾਹੀਦਾ, ਏਸ਼ੀਅਨ ਫੂਡ ਸੈਂਟਰ ਦੇ ਕਿਸੇ ਵੀ ਸਟੋਰ ਤੇ ਜਾਓ। ਹੈੱਡ ਆਫਿਸ 10 ਵੈਸਟਮੋਰ ਡਰਾਈਵ ਤੇ 416-740-3262 ਇਹਨਾਂ ਦਾ ਫੋਨ ਨੰਬਰ ਹੈ। ਔਰ ਰਾਜ ਕਾਰਪੇਟ ਐਂਡ ਫਲੋਰਿੰਗ ਦੀ ਗੱਲ ਕਰਦੇ ਹੁੰਦੇ ਆਪਾਂ ਕਿ ਜੇ ਤੁਸੀਂ ਕਾਰਪੇਟ ਚਾਹੇ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਲੈਣਾ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ, ਲੈਮੀਨੇਟ ਫਲੋਰ ਜਾਂ ਫਿਰ ਰੋਲਰ ਸ਼ੇਡ ਲੈਣੇ ਤਾਂ ਰਾਜ ਕਾਰਪੇਟ ਐਂਡ ਫਲੋਰਿੰਗ 416-953-6233 ਇਹਨਾਂ ਦਾ ਫੋਨ ਨੰਬਰ ਹੈ। ਤੇ ਰੀਅਲ ਸਟੇਟ ਦੀ ਕੋਈ ਟ੍ਰਾਂਜੈਕਸ਼ਨ ਕਰਵਾਉਣੀ ਹੈ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨੂੰ ਫੋਨ ਕਰਿਓ। ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ, ਬਹੁਤ ਇਮਾਨਦਾਰ ਨੇ, ਜਾਣਕਾਰ ਨੇ। 905-456-2020 ਇਹਨਾਂ ਦਾ ਫੋਨ ਨੰਬਰ ਹੈ। ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਮਸ਼ਵਰਾ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮਨਮਿੰਦਰ ਖੋਸਾ ਹੋਰਾਂ ਨਾਲ ਗੱਲਬਾਤ ਕਰਿਓ, ਜਾਣੂ ਨੇ, ਇਮਾਨਦਾਰ ਨੇ। 647-646-3000 ਇਹਨਾਂ ਦਾ ਫੋਨ ਨੰਬਰ ਹੈ। ਤੇ ਪੱਪੂ ਹਲਵਾਈ ਨਾਲ ਗੱਲ ਕਰਨੀ ਹੈ, ਜੇ ਤੁਸੀਂ ਵਧੀਆ ਮਠਿਆਈਆਂ ਜਿਹੜੀਆਂ ਨੇ ਜੀ ਉਹ ਬਣਵਾਉਣੀਆਂ ਚਾਹੁੰਦੇ ਹੋ, ਭਾਜੀ ਬਣਵਾਉਣੀ ਚਾਹੁੰਦੇ ਹੋ, ਲਾਈਵ ਕੇਟਰਿੰਗ ਕਰਵਾਉਣੀ ਹੈ ਜਾਂ ਫਿਰ ਤੁਹਾਨੂੰ ਟੈਂਟ ਕੁਰਸੀਆਂ ਮੇਜ਼ ਚਾਹੀਦੇ ਆ, ਉਹ ਸਾਰਾ ਕੁਝ ਜਿਹੜਾ ਪੱਪੂ ਹਲਵਾਈ ਤੋਂ ਮਿਲ ਜਾਣਾ। 647-388-8154 ਇਹਨਾਂ ਦਾ ਫੋਨ ਨੰਬਰ ਹੈ। ਪੀਜ਼ਾ ਡਿਪੂ ਇਨ੍ਹਾਂ ਦੀਆਂ ਲੋਕੇਸ਼ਨ ਜਿਹੜੀਆਂ ਨੇ ਜੀ ਉਹ ਦੋ ਲੋਕੇਸ਼ਨ ਲੰਡਨ ਦੇ ਵਿੱਚ ਪਿਛਲੇ ਦਿਨ ਖੁੱਲ੍ਹੀਆਂ ਨੇ, ਚੈਟਮ ਦੇ ਵਿੱਚ ਖੁੱਲ੍ਹੀਆਂ ਨੇ, ਜੀ ਟੀ ਏ ਦੇ ਵਿੱਚ ਬਹੁਤ ਸਾਰੀਆਂ ਲੋਕੇਸ਼ਨ ਨੇ, ਹੋਸਪਿਟਲ ਦੇ ਲਾਗੇ ਵਾਲੀ ਜਿਹੜੀ ਪੀਟਰ ਰੋਬਰਟਸਨ ਤੇ ਲੋਕੇਸ਼ਨ ਆ 945 ਪੀਟਰ ਰੋਬਰਟਸਨ ਵਾਲੀ, ਉਹ ਤੜਕੇ 3 ਵਜੇ ਤੱਕ ਖੁੱਲ੍ਹਦੀ ਹੈ। ਸਵਾਦਲਾ ਪੀਜ਼ਾ ਛਕਣ ਦੇ ਸ਼ੌਕੀਨ ਹੋ ਤਾਂ ਪੀਜ਼ਾ ਡਿਪੂ ਤੇ ਫੋਨ ਘੁਮਾ ਲਿਆ ਕਰੋ ਜੀ। ਜਿਹੜੀ ਮਿੱਟੀ ਪੱਟਣ ਵਾਲੀਆਂ ਮਸ਼ੀਨਾਂ ਦੇ ਓਪਰੇਟਰ ਚਾਹੀਦੇ ਨੇ ਜੀ, ਜੱਸਾ ਸੱਜਣ ਹੋਰਾਂ ਦੀ ਸੱਜਣ ਟਰਾਂਸਪੋਰਟ ਨੂੰ 647-3652-9562 ਦੁਬਾਰਾ ਤੋਂ ਫੋਨ ਨੰਬਰ 647-962-3656 ਤੇ ਸੰਪਰਕ ਕਰ ਸਕਦੇ ਹੋ। ਰੀਅਲ ਸਟੇਟ ਨਾਲ ਸੰਬੰਧਿਤ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੋਵੇ ਤਾਂ ਦਿਓ ਜੀ ਮੌਕਾ। ਮੇਰਾ ਫੋਨ ਨੰਬਰ 905-915-84-84, ਬਰਾੜ ਸਾਹਿਬ ਦਾ ਫੋਨ ਨੰਬਰ 647-300-84-36। ਕੈਨੇਡਾ ਕਬੱਡੀ ਕੱਪ ਜਿਹੜਾ ਜੀ ਉਹ 3 ਅਗਸਤ ਨੂੰ ਲੰਡਨ ਓਨਟੈਰੀਓ ਦੇ ਬਡਵਾਈਜ਼ਰ ਗਾਰਡਨ ਦੇ ਵਿਚ ਕਰਵਾਇਆ ਜਾ ਰਿਹਾ। ਟਿਕਟਾਂ ਅਵੇਲੇਬਲ ਨੇ ਜੀ, ਟਿਕਟਾਂ ਸਟਾਰਟ ਨੇ ਜੀ $35 ਤੋਂ $35, $55, $75 ਤੇ VIP। ਜਾਣਕਾਰੀ ਲਈ ਤੁਸੀਂ 416-704-5550 ਜਾਂ ਫਿਰ 416-831-3609 ਜਾਂ ਫਿਰ 416-518-1919 ਤੇ ਸੰਪਰਕ ਕਰ ਸਕਦੇ ਹੋ। ਘੱਟ ਵੱਧ ਬੋਲਿਆ ਗਿਆ ਤਾਂ ਮਾਫ਼ੀ, ਅਗਲੀ ਮੁਲਾਕਾਤ ਤੱਕ ਰੱਬ ਰਾਖਾ।
ਕਹਿ ਹਮਦਮ ਕਦੀ ਤੇ ਕਦੀ ਬਾਵਰਾ, ਹਮਦਮ ਕਦੀ ਤੇ ਕਦੀ ਬਾਵਰਾ, ਤੂੰ ਮੁਹੱਬਤਾਂ ਸਿਖਾਈਆਂ ਸੀ ਭੁੱਲੀਏ ਕਿਵੇਂ, ਤੂੰ ਜੋ ਨਜ਼ਰਾਂ ਇਰਸ਼ਾਦ ਵੀ, ਮੈਂ ਤਾਂ ਕੱਲਿਆਂ ਵੀ ਤੇਰੇ ਨਾ ਗੱਲਾਂ ਕਰਾਂ, ਕੱਲਿਆਂ ਵੀ ਤੇਰੇ ਨਾ ਗੱਲਾਂ ਕਰਾਂ, ਤੂੰ ਜੋ ਪਲਕਾਂ ਹਿਲਾਈਆਂ ਸੀ ਹੋਈਏ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک یو تھرو آؤٹ انٹیریو، نو اپوائنٹمنٹ نیڈیڈ، ڈرائیو تھرو فیسلٹی، ون سٹاپ شاپ۔ اب تیسری لوکیشن ایگزٹ 579 فرام ہائی وے 401 ان نیپنی، کوئک ٹرک یو 519-622-0660, quicktruckcube.com।
کمیونٹی اناؤنسمنٹ، الیکٹرانک موٹرائز ہاسپٹل بیڈ ڈونیشن کے لیے دستیاب ہے، استعمال شدہ مگر بہت ہی اچھی کنڈیشن میں۔ آپ کو یہ بیڈ ملٹن کے ایک گھر سے پک کرنا ہوگا۔ مزید معلومات کے لیے کال کیجیے سمینہ طلعت 416-827-8544، 416-827-8544۔
ਕੈਨੇਡਾ ਡੇ ਦਾ ਜਸ਼ਨ ਮਨਾਓ ਬ੍ਰੈਂਪਟਨ ਦੇ ਵਿਚ ਅਤੇ ਇੱਕ ਵੱਡੇ ਇਨਫਲੇਟਿਵ ਜ਼ੋਨ ਵਿਚ ਕਰੋ ਉਛਲ ਕੁੱਦ ਅਤੇ ਇੰਜੋਏ ਕਰੋ ਫੈਮਿਲੀ ਫ੍ਰੈਂਡਲੀ ਐਕਟੀਵਿਟੀ ਤੇ ਫ੍ਰੀ ਕਨਸਰਟ ਹੋਸਟਡ ਬਾਏ ਜੈਸੀ ਜ਼ੋਨ ਅਤੇ ਇੱਥੇ ਆ ਰਹੇ ਨੇ ਪੰਜਾਬੀ ਹਿਪ ਹੋਪ ਆਰਟਿਸਟ ਇੱਕੀ ਅਤੇ ਇੰਟਰਨੈਸ਼ਨਲ ਸ੍ਰੀ ਲੰਕਨ ਰੈਪਰ MIA ਆਖਿਰ ਵਿਚ ਇੰਜੋਏ ਕਰੋ ਰਾਤ ਨੂੰ ਇੱਕ ਵੱਡਾ ਫਾਇਰ ਵਰਕ ਜੋ ਕਿ ਟਿਮ ਹੋਟਨ ਦੁਆਰਾ ਆਰਗੇਨਾਈਜ਼ ਕੀਤਾ ਜਾਵੇਗਾ ਵਧੇਰੇ ਜਾਣਕਾਰੀ ਲਈ ਅੱਜ ਹੀ ਵਿਜਿਟ ਕਰੋ brampton.ca/CanadaDay।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की